ਸਾਸੇ ਦਾ ਮਹਾਰਾਜ ਜੀ ਜ਼ਿਕਰ ਕਰਦੇ ਹੋਏ ਫਰਮਾਨ ਕਰਦੇ ਹੈ ਕਿ ਜਿਸ ਵਕਤ ਇਹ ਪ੍ਰਭੂ ਤੇਰੇ ਦਰਸ਼ਨ ਹੋ ਗਏ ਉਸ ਵੇਲੇ ਤੋਂ ਮੇਰੇ ਮਨ ਦਾ ਜੋ ਸ਼ੰਕਾ ਸੀ, ਸੰਸਾ ਸੀ, ਭਰਮ ਸੀ, ਇੱਕ ਗਲਤ ਫਹਿਮੀ ਪਈ ਹੋਈ ਸੀ ਮਨ ਦੇ ਅੰਦਰ, ਉਹ ਇਸ ਤਰ੍ਹਾਂ ਦੇ ਨਾਲ ਖਤਮ ਹੋ ਗਈ ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਤੇ ਉਹ ਰੱਸੀ ਨੂੰ ਹਨੇਰੇ ਚ ਦੇਖ ਕੇ ਡਰਦੇ ਰਹੀਏ ਕਿ ਸੱਪ ਪਿਆ, ਸਾਰੀ ਰਾਤ ਕਮਰਿਆਂ ਦੀ ਲੰਘ ਜਾਏ ਬਈ ਸੱਪ ਪਿਆ ਮੇਰੇ ਮੰਜੇ ਦੇ ਕੋਲ ਡੰਗ ਨਾ ਮਾਰੇ। ਕਈ ਵਾਰੀ ਚੋਰੀ ਚੋਰੀ ਦੇਖਦਾ ਉਹ ਸੱਪ ਪਿਆ, ਅਸਰ ਕੀ ਹੁੰਦਾ ਹੈ, ਆਦਮੀ ਨੂੰ ਸਾਹ ਚੜ ਜਾਂਦਾ, ਘਬਰਾਹਟ ਆ ਜਾਂਦੀ ਹੈ, ਬੇਅੰਤ ਕਿਸਮ ਦੇ ਖਿਆਲ ਚੱਲ ਪੈਂਦੇ, ਯਤਨ ਕੋਈ ਲੱਗਦਾ ਨਹੀਂ ਹੈ ਕਿ ਮੈਂ ਕਿਵੇਂ ਇਸ ਸੱਪ ਤੋਂ ਬਚਾਂ। ਪਰ ਹੋਇਆ ਕਿ ਜਿਸ ਵਕਤ ਸਾਰੀ ਰਾਤ ਜਾਗਦੇ ਨੂੰ ਲੰਘ ਗਈ, ਚਾਨਣਾ ਹੋਇਆ ਤਾਂ ਹੈਰਾਨ ਹੋ ਗਿਆ ਵੀ ਉਹ ਸੱਪ ਕਿੱਥੇ ਚੱਲਿਆ ਗਿਆ, ਇਹ ਤਾਂ ਰੱਸੀ ਪਈ ਹੈ। ਇਹ ਗੱਲ ਨੂੰ ਸਮਝਣ ਦਾ ਯਤਨ ਕਰੋ ਕਿਉਂਕਿ ਬੜਾ ਰੌਲਾ ਰੱਪਾ ਪਿਆ ਹੋਇਆ ਸਾਡੇ ਆ ਰੱਬ ਦੇ ਰਾਹ 'ਚ, ਵਾਹਿਗੁਰੂ ਦੇ ਰਾਹ 'ਚ, ਪਰ ਹੈ ਇੰਨਾ ਕਿ ਇਹਦੋਂ ਵੱਧ ਨਹੀਂ ਹੈਗਾ। ਪਰਮੇਸ਼ਰ ਹਰ ਵਕਤ ਹਰ ਬੰਦੇ ਦੇ ਨਾਲ ਹੈ, ਲੇਕਿਨ ਸੰਸਾ ਪੈ ਗਿਆ ਸੰਸਾਰ ਦਾ, ਸੰਸਾ ਇਹ ਸੰਸਾਰ ਹੈ, ਭੁਲੇਖਾ ਪੈ ਗਿਆ, ਇੱਕ ਐਸੀ ਸੁਰਤ ਸਾਡੇ ਅੰਦਰ ਆ ਗਈ ਜਿਹੜੀ ਸੁਰਤ ਨੂੰ ਗਲਤ ਸੁਰਤ ਕਹਿੰਦੇ ਨੇ। ਇੱਕ ਪਾਗਲ ਹੋ ਜਾਵੇ ਬੰਦਾ, ਉਹਦੀ ਸੁਰਤ ਜਿਹੜੀ ਆ ਉਹ ਗਲਤ ਹੋ ਜਾਂਦੀ ਹੈ, ਉਹਨੂੰ ਆਪਣੇ ਬਗਾਨੇ ਲੱਗਣ ਲੱਗ ਜਾਂਦੇ ਨੇ, ਕੋਈ ਐਸਾ ਨਕਸ਼ਾ ਉਹਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ, ਕੋਈ ਆਪਣੇ ਆਪ ਨੂੰ ਬਹੁਤ ਵੱਡਾ ਆਫਿਸਰ ਕਹਿੰਦਾ ਹੈ, ਕੋਈ ਇੱਥੇ ਤੱਕ ਕਿ ਪ੍ਰੈਜ਼ੀਡੈਂਟ ਆ ਮੈਂ ਇੰਡੀਆ ਦਾ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ, ਉਹਦੀ ਮਲਕੀਅਤ ਵੀ ਬਦਲ ਜਾਂਦੀ ਹੈ, ਉਹਦੀ ਦ੍ਰਿਸ਼ਟੀ ਵੀ ਬਦਲ ਜਾਂਦੀ ਹੈ, ਹੋਰ ਦਾ ਹੋਰ ਨਜ਼ਰ ਆਉਂਦਾ। ਇੱਕ ਵਾਰੀ ਮੈਂ ਪਿੰਡ ਗਿਆ, ਬਹੁਤ ਦੇਰ ਦੀ ਬਾਤ ਹੈ, ਅਤੇ ਉੱਥੇ ਇੱਕ ਬੜਾ ਹੀ ਗੁਰਮੁਖ ਪਿਆਰਾ, ਮੈਂ ਉਹਨੂੰ ਮਿਲਣ ਵਾਸਤੇ ਚਲਿਆ ਗਿਆ, ਮੈਨੂੰ ਨਹੀਂ ਸੀ ਪਤਾ, ਅਤੇ ਜਦੋਂ ਮੈਂ ਗੁਰਦੁਆਰੇ ਪਹੁੰਚਿਆ ਉਹਨੂੰ ਜਾ ਕੇ ਫਤਿਹ ਬੁਲਾਈ, ਮੋਢੇ 'ਤੇ ਉਹਦੇ ਕੁਹਾੜਾ ਚੱਕਿਆ ਹੋਇਆ, ਕਹਿਣ ਲੱਗਿਆ ਮੇਰੇ ਕੋਲ ਆ ਜਾਓ ਛੇਤੀ। ਮੈਂ ਕਿਹਾ ਕੀ ਗੱਲ, ਕਹਿੰਦਾ ਤਿੰਨ ਪਾਗਲ ਅੰਦਰ ਬੰਦ ਕਰੇ ਹੋਏ ਨੇ, ਉਹ ਜੇ ਨਿਕਲਿਆ ਏ ਫਿਰ ਬੜਾ ਨੁਕਸਾਨ ਹੋਏਗਾ। ਮੈਂ ਤੁਸੀਂ ਕੁਹਾੜਾ ਚੱਕਿਆ, ਕਹਿੰਦਾ ਮੈਂ ਟੁਕੜੇ ਟੁਕੜੇ ਕਰ ਦੇਣੇ ਨੇ ਨਿਕਲਦੇ। ਉਹ ਵੀ ਸੁਣਦੇ ਸੀ, ਖਿੜਕੀ ਵਿੱਚੋਂ ਮੈਨੂੰ ਇਸ਼ਾਰਾ ਕਰਿਆ ਵੀ ਇਹ ਤਾਂ ਦਿਮਾਗ ਉਲਟ ਫੁਲਟ ਹੋਇਆ ਹੋਇਆ, ਰੋਜ਼ ਉਹਨਾਂ ਨਾਲ ਹੀ ਰਹਿੰਦਾ ਸੀ, ਉਹ ਵੀ ਕੀਰਤਨ ਕਰਨ ਵਾਲਾ ਜੱਥਾ ਸੀ। ਗੱਲਾਂ ਬਾਤਾਂ 'ਚ ਪਾ ਕੇ ਮੈਂ ਘਰ ਤੱਕ ਲੈ ਆਇਆ, ਮੈਂ ਕਿਹਾ ਹੁਣ ਇਹ ਮੇਰੇ ਨਾਲ ਹੀ ਰਹਿਣਾ, ਇਹਨੇ ਜਾਵੇ ਨਾ। ਫਿਰ ਮੈਂ ਮੁੜ ਕੇ ਚਲਿਆ ਗਿਆ, ਕਿਸੇ ਤਰੀਕੇ ਨਾਲ ਚਾਬੀ ਲੈ ਕੇ ਉਹਨਾਂ ਨੂੰ ਦਿੱਤੀ ਅਤੇ ਉਹਨੂੰ ਨਾ ਲੱਗਿਆ ਪਤਾ, ਉਹ ਨਿਕਲ ਕੇ ਪਾਸੇ ਹੋ ਗਏ ਅਤੇ ਮੈਨੂੰ ਕਹਿਣ ਲੱਗੇ ਕੁਹਾੜਾ ਫੜੇ ਦੇ ਹੱਥ ਚੋਂ ਕਿਸੇ ਤਰੀਕੇ ਨਾਲ। ਮੈਨੂੰ ਕਹਿਣਾ ਪਿਆ ਕਿ ਤੂੰ ਨਾ ਮੈਨੂੰ ਦੇ, ਮੈਂ ਤਕੜਾ ਮੈਂ ਬਣੂੰਗਾ ਇਹਨਾਂ, ਕਹਿੰਦਾ ਬਸ ਮਾਂ ਤੂੰ ਦੇਖ ਅੰਦਰ। ਉਹ ਜਦ ਅੰਦਰ ਦੇਖਣ ਗਿਆ ਤਾਂ ਉਹਨਾਂ ਨੇ ਕੁੰਡਾ ਲਾਤਾ ਕਿਉਂਕਿ ਉਹ ਨਿਕਲ ਚੁੱਕੇ ਸੀ। ਉਹਦੇ ਬਾਅਦ ਮੈਂ ਕਿਹਾ ਕੁਹਾੜਾ ਖੋਲਿਓ ਮੈਂ ਤੇ, ਨਹੀਂ ਤਾਂ ਮੇਰੇ ਮਗਰ ਪੈ ਜਾਓ। ਉਹਨਾਂ ਨੇ ਕੁਹਾੜਾ ਖੋਲਿਆ, ਮੈਨੂੰ ਕਹਿੰਦਾ ਹੁਣ ਬਚੋ ਇਹਨਾਂ ਦੇ। ਯਾਨੀ ਉਹੀ ਬੰਦਾ ਜਿਹੜਾ ਕੱਲ ਤੱਕ ਇਕੱਠੇ ਰਹਿੰਦੇ ਸੀ, ਦਿਮਾਗ ਦਾ ਚੱਕਰ ਇੰਨਾ ਘੁੰਮਿਆ ਕਿ ਉਹਨੂੰ ਉਹ ਬਹੁਤ ਬੁਰੇ ਲੱਗੇ ਤੇ ਮਾਰਨ ਨੂੰ ਤਿਆਰ ਹੋਇਆ। ਇਹ ਇੱਕ ਬ੍ਰੇਨ ਦੀ ਸਥਿਤੀ ਹੁੰਦੀ ਹੈ। ਇਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਸਾਰੀ ਰਾਤ ਰੱਸੀ ਤੋਂ ਡਰਦੇ ਰਹੇ, ਜਦ ਚਾਨਣਾ ਹੋਇਆ ਤਾਂ ਪਤਾ ਲੱਗਿਆ ਵੀ ਇਹ ਤਾਂ ਰੱਸੀ ਸੀ, ਰੱਸਾ ਪਿਆ ਸੀਗਾ, ਐਵੇਂ ਮੈਂ ਡਰੀ ਗਿਆ ਸਾਰੀ ਰਾਤ। ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਿਛੇ ਮਰਨ ਜਨਾਇਆ, ਕੰਨ ਕਟਕ ਜੈਸੇ ਭੂਲ ਭਰੇ ਕਿਛ ਕਹਿਤੇ ਕਹਿਣ ਨਾ, ਬੇਅੰਤ ਸੋਨੇ ਦੇ ਗਹਿਣੇ ਬਣੇ ਪਏ ਨੇ, ਭੁੱਲ ਗਏ ਅਸੀਂ ਵੀ ਇਹ ਕਾਂਟੇ ਨੇ, ਇਹ ਨੈਕਲੈਸ ਹੈ, ਇਹ ਮੁੰਦਰੀ ਹੈ, ਇਹ ਫਲਾਣਾ ਹੈ, ਇਹ ਧਿਮਕਾ ਹੈ। ਸਿਆਣਾ ਬੰਦਾ ਆਇਆ ਕਹਿੰਦੇ ਕਾਹਨੂੰ ਭੁੱਲਦੇ ਹੋ, ਇਹ ਤਾਂ 24 ਕਰੇਟ ਦਾ ਸੋਨਾ 22 ਕਰੇਟ ਦਾ ਸੋਨਾ ਹੈ। ਉਹਦੀ ਦ੍ਰਿਸ਼ਟੀ ਹੋਰ ਹੈ, ਸਾਡੀ ਦ੍ਰਿਸ਼ਟੀ ਹੋਰ ਹੈ। ਸੋ ਦ੍ਰਿਸ਼ਟੀ ਦਾ ਫਰਕ ਹੋਣ ਕਰਕੇ ਸਾਂਸਾ ਪੈ ਗਿਆ ਹੈ ਤਾਂ ਇੱਥੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ ਸਭ ਤੇ ਰਹੇ ਨਿਆਰ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਅਨੰਤ ਕੋ ਫਿਰੇ। ਕਿੰਨਾ ਬੜਾ ਸੰਸਾਰ ਪੈ ਗਿਆ, ਪੜ੍ਹੇ ਲਿਖੇ PhD ਕਰਨ ਵਾਲੇ ਸਪੈਸ਼ਲਿਸਟ, ਬਹੁਤ ਲਿਟਰੇਚਰ ਲਿਖਣ ਵਾਲੇ, ਸਾਰੇ ਹੀ ਸੰਸੇ ਦੇ ਹਨੇਰੇ ਵਿੱਚ ਦੁਖੀ ਹੋ ਰਹੇ ਨੇ। ਤੇ ਹੁਣ ਉਤਰੇ ਕਿਵੇਂ? ਕਹਿੰਦੇ ਜਦ ਅਸੀਂ ਠਾਕਰ ਤੁਮ ਸ਼ਰਨ ਆਈ ਆਇਆ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਤੇ ਮੈਂ ਤੇਰੀ ਸ਼ਰਨ ਜਾਂ ਤੇਰਾ ਮੈਂ ਦਰਸ਼ਨ ਕੀਤਾ ਨਾ, ਉਸ ਵੇਲੇ ਜਦ ਸੰਸਾਰ ਦਾ ਸੰਸਾ ਸੀ ਇਹ ਮਨ ਚੋਂ ਉਤਰ ਗਿਆ, ਤੇ ਨਜ਼ਰ ਕੀ ਆਇਆ, ਇਹ ਬਿਲ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਹੈ। ਗੱਲ ਬਹੁਤ ਛੋਟੀ ਹੈ, ਅਰਬਾਂ ਖਰਬਾਂ ਜਨਮ ਸਾਨੂੰ ਨਿਕਲ ਗਏ ਚੱਕਰ ਖਾਂਦਿਆਂ, ਬਾਰ ਬਾਰ ਖਾਂਦੇ ਹਾਂ, ਨਹੀਂ ਇਹ ਗੱਲ ਇੰਨੀ ਕੁ ਸਮਝ ਚ ਆਉਂਦੀ। ਗੁਰੂ ਪੀਰ ਜਦ ਤੋਂ ਸੰਸਾਰ ਰਚਿਆ ਹੈ, ਸੰਸਾਰ ਦੀ ਰਚਨਾ ਦੇ ਨਾਲ ਹੀ ਸ਼ਬਦ ਤੋਂ ਸੰਸਾਰ ਦੀ ਉਤਪਤੀ ਹੋਈ ਹੈ, ਤੇ ਸੰਸਾਰ ਦੀ ਕਲਿਆਣ ਵਾਸਤੇ ਉਸ ਦਿਨ ਤੋਂ ਹੀ ਪਰਮੇਸ਼ਰ ਨੇ ਆਪਣੀ ਗੁਰੂ ਜੋਤ, ਉਸੇ ਦਾ ਆਪਣਾ ਕ੍ਰਿਸ਼ਮਾ ਸੀ, ਜਿਵੇਂ ਸੰਸਾਰ ਉਸਦਾ ਕ੍ਰਿਸ਼ਮਾ ਹੈ, ਇਵੇਂ ਗੁਰੂ ਜੋਤ ਉਸਦਾ ਹੀ ਹੈ। ਉਹ ਗੁਰੂ ਜੋਤ ਦੇ ਰਾਹੀਂ ਇਸ ਮਨੁੱਖ ਨੂੰ ਉਸ ਦਿਨ ਤੋਂ ਹੀ ਦੇਵਤਿਆਂ ਨੂੰ ਮਨੁੱਖਾਂ ਨੂੰ ਉਹ ਸੋਝੀ ਦਿੰਦੇ ਰਹੇ ਨੇ, ਕਿਉਂਕਿ ਜਿੱਥੇ ਵਾਹਿਗੁਰੂ ਦਾ ਗੁਰੂ ਮਹਾਰਾਜ ਨੇ ਸਾਨੂੰ ਮੂਲ ਮੰਤਰ ਦੱਸਿਆ ਹੈ, ਉੱਥੇ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਇਹਦੇ ਨਾਲ ਜਿਹੜਾ ਅਗਲਾ ਅੱਖਰ ਦੱਸਿਆ ਉਹ ਗੁਰ ਦੱਸਿਆ, ਵੀ ਉਹ ਵਾਹਿਗੁਰੂ ਆਪ ਹੀ ਗੁਰੂ ਹੈ, ਤੇ ਫਿਰ ਪ੍ਰਸਾਦ ਹੈ। ਗੱਲ ਸਮਝੋ ਇਹ ਪੂਰੀ ਤਰ੍ਹਾਂ ਨਾਲ, ਤਾਂ ਕਿ ਭੁਲੇਖਾ ਜਿੱਥੋਂ ਆਪਾਂ ਚੱਲਣਾ ਗਾਂ ਜਾ ਕੇ ਪਤਾ ਨਾ ਲੱਗੇ, ਰੋਜ਼ ਆਵਾਂਗੇ। ਵਾਹਿਗੁਰੂ ਆਪ ਗੁਰੂ ਹੈ, ਗੁਰੂ ਮਹਾਰਾਜ ਕਹਿੰਦੇ ਨੇ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰੂ ਮਿਲਿਆ ਸੋਈ ਜੀਓ। ਗੁਰੂ ਨਾਨਕ ਕਹਿੰਦੇ ਨੇ ਕਿ ਮੈਨੂੰ ਗੁਰੂ ਮਿਲਿਆ, ਕੌਣ ਮਿਲਿਆ? ਵਾਹਿਗੁਰੂ ਮਿਲਿਆ, ਕਿਉਂਕਿ ਉਹ ਗੁਰੂ ਹੈ। ਵੇਦ ਆਏ ਰਿਸ਼ੀਆਂ ਮੁਨੀਆਂ ਦੇ ਵਿੱਚ ਹੀ ਹੋ ਕੇ, ਰਿਸ਼ੀਆਂ ਨੂੰ ਪੁੱਛਿਆ ਗਿਆ ਵੀ ਆਹ ਵੇਦਾਂ ਦੀ ਰਚਨਾ ਤੁਸੀਂ ਕਰੀ ਹੈ? ਕਹਿੰਦੇ ਨਾ, ਇਹ ਤਾਂ ਸਾਨੂੰ ਉੱਪਰੋਂ ਇਲਹਾਮ ਆਇਆ, ਆਕਾਸ਼ਬਾਣੀ ਆਈ ਹੈ, ਇਹ ਓਂਕਾਰ ਵੱਲੋਂ ਆਈ ਹੈ, ਉਹ ਅਸੀਂ ਜੈਸ ਜਿਹੀ ਜੀ ਆਈ ਹੈ ਉਹ ਜੀ ਲਿਖ ਦਿੱਤੀ ਹੈ। ਉਸ ਵੇਲੇ ਤੋਂ ਹੋ ਗਿਆ ਕਿ ਈਸ਼ਵਰੀ ਬਾਣੀ ਹੈ। ਕੁਰਾਨ ਸ਼ਰੀਫ ਦੇ ਅੰਦਰ ਮਾਮੂ ਸਾਹਿਬ ਇੱਕ ਗੁਫਾ 'ਚ ਜਾ ਕੇ ਬਹਿ ਜਾਂਦੇ ਨੇ, ਸੁਰਤੀ ਨੂੰ ਇਕਾਗਰ ਕਰਕੇ ਦੁਨੀਆਂ ਵੱਲੋਂ ਚੁੱਕਦੇ ਨੇ। ਉਸ ਵੇਲੇ ਇੱਕ ਸ਼ਕਤੀ ਆਉਂਦੀ ਹੈ ਜਿਹਨੂੰ ਫਰਿਸ਼ਤਾ ਕਹਿੰਦੇ ਨੇ, ਉਹ ਫਰਿਸ਼ਤਾ ਆ ਕੇ ਤਾਕ ਕਰਦਾ ਹੈ, ਨਾਲ ਇਹ ਕਹਿੰਦਾ ਹੈ ਤੇ ਤੂੰ ਇਹ ਪੈਗਾਮ ਦੁਨੀਆਂ ਨੂੰ ਦੇਈਂ ਜਿਹੜਾ ਮੈਂ ਤੈਨੂੰ ਦਿੰਦਾ, ਇਸ ਕਰਕੇ ਤੂੰ ਪੈਗੰਬਰ ਹੈ, ਪੈਗਾਮ ਦੇਣ ਵਾਲਾ। ਪੁੱਛਿਆ ਇਹ ਪੈਗਾਮ ਕੌਣ ਦਿੰਦਾ ਹੈ? ਕਹਿੰਦੇ ਖੁਦਾ ਦੇ ਰਿਹਾ। ਇਹ ਖੁਦਾ ਦਾ ਪੈਗਾਮ ਲਿਖ ਲੈ, ਇਹ ਆ ਲੋਹ ਕਲਮ ਨਾਲ ਲਿਖਿਆ ਹੋਇਆ ਹੈ ਫੱਟੀ ਤੇ ਮੈਂ ਉੱਥੋਂ ਪੜ੍ਹ ਪੜ੍ਹ ਕੇ ਤੈਨੂੰ ਦੱਸਦਾ। ਕਹਿੰਦੇ ਤੈਨੂੰ ਖੁਦਾ ਨਹੀਂ ਨਜ਼ਰ ਆਉਂਦਾ? ਕਹਿੰਦੇ ਨਾ, ਮੈਨੂੰ ਖੁਦਾ ਨਜ਼ਰ ਨਹੀਂ ਆਉਂਦਾ, ਮੈਨੂੰ ਆਵਾਜ਼ ਆਉਂਦੀ ਹੈ ਉਹਦੀ ਕਿ ਤੂੰ ਜਾ ਕੇ ਸੰਸਾਰ ਦੇ ਅੰਦਰ ਇਹ ਉਹਨਾਂ ਨੂੰ ਦੱਸਦੇ ਮੁਹੰਮਦ ਸਾਹਿਬ ਨੂੰ, ਤੇ ਉਹਦਾ ਜੋ ਹਿਰਦਾ ਹੈ ਉਹ ਇਸ ਨੂੰ ਸੰਭਾਲਣ ਦੇ ਕਾਬਲ ਹੋ ਗਿਆ, ਮੇਰੀ ਬਾਣੀ ਉਹ ਸਾਂਭਲੇਗਾ। ਉਹ ਡਾਇਰੈਕਟ ਬਾਣੀ ਨਹੀਂ ਆਈ, ਮੀਡੀਏ ਦੇ ਰਾਹੀਂ ਆਈ ਹੈ, ਫਰਿਸ਼ਤੇ ਦੇ ਰਾਹੀਂ। ਉਹ ਜਿਹੜਾ ਫਰਿਸ਼ਤਾ ਹੈ ਉਹ ਪਰਮੇਸ਼ਰ ਨੂੰ ਨਹੀਂ ਦੇਖ ਸਕਦਾ, ਕਿਉਂਕਿ ਗੁਰਬਾਣੀ ਚ ਫਰਮਾਨ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾ, ਜਿਬ ਤੇ ਸੁਭਾਵੈ ਤਿਵੈ ਚਲਾਵੈ ਜਿਬ ਹੋਵੈ ਪ੍ਰਮਾਨ, ਉਹ ਵੇਖਾ ਉਹਨਾਂ ਨਜ਼ਰ ਨਾ ਆਵੇ। ਵੱਡੀ ਬਾਤ ਤਾਂ ਇਹ ਹੋ ਗਈ, ਉਹ ਤਾਂ ਦੇਖਦਾ, ਉਹ ਟਾਕ ਕਰਦਾ ਪਰਦੇ ਦੇ ਉਹਨੇ, ਲੇਕਿਨ ਦੇਵਤਿਆਂ ਨੂੰ ਪਰਮੇਸ਼ਰ ਨਜ਼ਰ ਨਹੀਂ ਆਉਂਦਾ, ਉਹਦਾ ਮੈਸੇਜ ਕਨਵੇ ਕਰਦੇ ਨੇ। ਬਹੁਤਾ ਇਹ ਬਿਨਾ ਬੜੀ ਅਚਰਜ ਬਾਤ ਹੈ, ਮੈਸੇਜ ਉਹਦਾ ਆ ਰਿਹਾ ਹੈ ਤੇ ਮੈਸੇਜ ਲਿਆਉਣ ਵਾਲੇ ਦੇਖ ਨਹੀਂ ਰਹੇ, ਤੀਸਰੇ ਤੋਂ ਆ ਕੇ ਕਨਵੇ ਕਰਦੇ ਆ, ਉੱਥੋਂ ਕਨਵੇ ਹੋ ਕੇ ਦੁਨੀਆਂ ਚ ਆਉਂਦਾ। ਉਹ ਵੀ ਉਹਨਾਂ ਨੇ ਕਿਹਾ ਇਹ ਮੇਰੀ ਬਾਣੀ ਨਹੀਂ ਹੈ, ਇਹ ਤਾਂ ਖੁਦਾ ਵੱਲੋਂ ਮੈਸੇਜ ਆਉਂਦਾ, ਸੁਨੇਹਾ ਆਉਂਦਾ, ਮੈਂ ਪੈਗਾਮ ਦੇਣ ਵਾਲਾ, ਤੇ ਦੁਨੀਆਂ ਨੇ ਉਹਨੂੰ ਪੈਗੰਬਰ ਕਿਹਾ। ਈਸਾ ਜੀ ਦੇ ਪਾਸ ਫਰਿਸ਼ਤੇ ਆਉਂਦੇ ਨੇ, ਉਹ ਫਰਿਸ਼ਤੇ ਆ ਕੇ ਦੱਸਦੇ ਨੇ ਕਿ ਅਸੀਂ ਮੈਸੇਜ ਲੈ ਕੇ ਆਏ ਹਾਂ ਤੇਰੇ ਵਾਸਤੇ। ਉਹ ਮੈਸੇਜ ਬਾਈਬਲ ਦੇ ਵਿੱਚ ਆ ਜਾਂਦਾ, ਖੁਦਾ ਦੀ ਬਾਣੀ ਹੋ ਗਈ ਉਹ। ਇਸੇ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਕਹਿੰਦੇ ਕਿ ਪਿਆਰਿਓ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਂ ਦੀ, ਸ਼ਬਦ ਵਿੱਚੋਂ ਆ ਰਿਹਾ ਸਭ ਕੁਛ, ਬਾਣੀ ਆ ਰਹੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਲਾ ਕਰੀ ਗਿਆਨ ਵੇ ਲਾ ਲੋ। ਮੈਂ ਉਹੀ ਗੱਲ ਕਹਿ ਰਿਹਾ ਜੋ ਆ ਰਹੀ ਹੈ 13 ਸਾਲ ਪਹਿਲਾਂ 1565 ਦੇ ਅੰਦਰ ਏਮਨਾਬਾਦ ਚ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਿਆ, 1578 ਦੇ ਵਿੱਚ 13 ਸਾਲ ਬਾਅਦ ਸਾਕਾਰ ਹੋਇਆ। ਸੋ ਗੁਰੂ ਹੈ, ਵਾਹਿਗੁਰੂ ਹੈ ਜਿਹੜਾ, ਪਰ ਗੁਰੂ ਕਿਸ ਰੂਪ ਦੇ ਅੰਦਰ ਹੈ? ਗੁਰੂ ਨਾਨਕ ਕਹਿਣ ਲੱਗੇ ਕਿਤੇ ਐਵੇਂ ਨਾ ਭਾਲਦੇ ਫਿਰਿਓ, ਸਾਡੇ ਅੰਦਰ ਵੀ ਉਹੀ ਹੈ ਜਿਹੜਾ ਗੁਰੂ ਹੈ। ਉਹ ਗੁਰੂ ਸਾਨੂੰ ਮਿਲਿਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਉਹ ਗੁਰੂ ਇੰਨਾ ਸ਼ਕਤੀਸ਼ਾਲ ਸੀ ਕਿ ਮੈਂ ਨਹੀਂ ਹੁਣ ਹੈਗਾ, ਗੁਰੂ ਇਹਦੇ ਵਿੱਚ ਪ੍ਰਵੇਸ਼ ਕਰ ਗਿਆ। ਗੁਰੂ ਜੋਤੀ, ਗੁਰੂ ਨਾਨਕ ਜਦ ਸਰੀਰ ਛੱਡਦੇ ਨੇ, ਉਹ ਗੁਰੂ ਜੋਤੀ ਗੁਰੂ ਅੰਗਦ ਪਾਤਸ਼ਾਹ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਉਹਨਾਂ ਦੇ ਬਾਅਦ ਗੁਰੂ ਅਮਰਦਾਸ, ਉਹ ਗੁਰੂ ਜੋਤੀ ਹੈ ਜਦ ਤੋਂ ਸੰਸਾਰ ਰਚਿਆ ਹੈ, ਸੰਸਾਰ ਦਾ ਉਧਾਰ ਕਰਨ ਵਾਸਤੇ ਆਪੇ ਹੀ ਅਕਾਲ ਪੁਰਖ ਨੇ ਗੁਰੂ ਜੋਤੀ ਰਾਹੀਂ ਮਨੁੱਖਾਂ ਨੂੰ ਗਿਆਨ ਦੇਣਾ ਸ਼ੁਰੂ ਕਰਤਾ, ਕਿਉਂਕਿ ਉਹ ਗੁਰ ਹੈ। ਦੂਸਰਾ ਉਹ ਪ੍ਰਸ਼ਾਦ ਹੈ, ਪ੍ਰਸ਼ਾਦ ਕਹਿੰਦੇ ਨੇ ਕਿਰਪਾ ਦਾ ਕਰ, ਉਹ ਕਰੋਪਤਾ ਦਾ ਘਰ ਨਹੀਂ ਹੈ, ਕਿਸੇ ਤੋਂ ਬਦਲਾ ਨਹੀਂ ਉਹ ਲੈਂਦਾ, ਜਾਣਦਾ ਹੀ ਨਹੀਂ ਬਦਲਾ ਲੈਣ, ਬੈਰ ਕਿਸੇ ਨੂੰ ਕਰਦਾ ਨਹੀਂ ਹੈ, ਬਦਲਾ ਤਾਂ ਲਏ ਜੇ ਵੈਰੀ ਹੋਵੇ। ਉਹ ਦਿਆਲੂ ਹੈ, ਸਦਾ 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 ਦਿਆਲ, ਜਿਹੜਾ ਇੰਨਾ ਦਿਆਲ ਆ ਸੀ ਉਹਦੇ ਨਾਲ ਫਰਕ ਪਾ ਕੇ ਰੱਖਦੇ, ਆਪਣਾ ਨਹੀਂ ਮੰਨਦੇ, ਬਗਾਨਾ ਮੰਨਦੇ ਆ। ਸੋ ਉਹਦੇ ਨਾਲੋਂ ਟੁੱਟਣ ਦਾ ਨਤੀਜਾ ਹੋਇਆ ਕਿ ਸਾਡੇ ਅੰਦਰ ਸੰਸਾ ਪੈ ਗਿਆ, ਸੰਸਾ ਪੈ ਕੇ ਸੰਸਾਰ ਦੇ ਵਿੱਚ ਅਸੀਂ ਰਹਿਣ ਲੱਗ ਗਏ, ਆਲਾ ਦੁਆਲਾ ਸਾਨੂੰ ਸੰਸਾਰ ਦਿਸਣ ਲੱਗ ਗਿਆ, ਕੋਈ ਆਪਣਾ ਬਣ ਗਿਆ, ਕੋਈ ਬਗਾਨਾ ਬਣ ਗਿਆ। ਉਹ ਸੁਰਤ ਦੇ ਵਿੱਚ ਸਾਡੀ 'ਚ ਫਰਕ ਪੈ ਗਿਆ, ਉਹ ਸੁਰਤ ਨੇ ਧਾਰ ਲਿਆ ਵੀ ਆ ਮੇਰਾ ਲੜਕਾ ਆ, ਮੇਰੀ ਲੜਕੀ ਆ, ਮੇਰੀ ਪ੍ਰੋਪਰਟੀ ਆ, ਮੇਰੀ ਪਤਨੀ ਆ, ਮੇਰਾ ਪਤੀ ਆ, ਮੇਰਾ ਮਾਂ ਆ, ਮੇਰਾ ਬਾਪ ਹੈ, ਮੇਰਾ ਖਾਨਦਾਨ ਹੈ, ਮੇਰੀ ਜਾਤ ਹੈ, ਮੇਰੀ ਹਿਸਟਰੀ ਹੈ, ਹਜ਼ਾਰਾਂ ਸਾਲਾਂ ਤੋਂ ਮੈਂ ਫਲਾਣੇ ਖਾਨਦਾਨ ਨੂੰ ਸੰਬੰਧ ਰੱਖਦਾ। ਉਹਨੂੰ ਜੇ ਪੁੱਛੇ ਵੀ ਆ ਸਰੀਰ ਦੇ ਅੰਦਰ ਤਾਂ ਤੂੰ ਸੰਬੰਧ ਰੱਖਦਾ, ਪਿਛਲੇ ਜਨਮ 'ਚ ਕਿੱਥੇ ਸੀਗਾ, ਉਸ ਵੇਲੇ ਤੇਰਾ ਸੰਬੰਧ ਕਿਹੜੇ ਖਾਨਦਾਨ ਨਾਲ ਸੀ? ਉਹ ਕੇਵਲ ਹਉਮੈ ਦੇ ਮੰਡਲ ਵਿੱਚ ਰਹਿਣ ਕਰਕੇ ਵੱਟਾਂ ਪਾ ਲਈਆਂ, ਵੰਡਾਂ ਪਾ ਲਈਆਂ, ਇਹ ਸੁਰਤ ਹੋਰ ਆ ਗਈ ਇਹਦੇ ਕੋਲ, ਭੁੱਲ ਗਿਆ। ਭੁੱਲਣ ਦੇ ਨਾਲ ਇਹ ਹਉਮੈ ਦੀ ਸੁਰਤ 'ਚ ਆ ਕੇ ਜੀਵਨ ਬਰਬਾਦ ਕਰ ਰਿਹਾ। ਮਹਾਂਪੁਰਸ਼ ਹਾਕਾਂ ਮਾਰਦੇ ਨੇ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਵਜਾਇਆ ਸਿੱਕਿਤ ਫੇਰੇ ਚਿੱਤ, ਜਿਹਦੇ ਉੱਤੇ ਅਗਿਆਨਤਾ ਇਗਨੋਰੈਂਸ ਹਉਮੈ ਹਾਵੀ ਹੋ ਗਈ, ਉਹ ਚਿੱਤ ਨਹੀਂ ਫੇਰਦਾ, ਕਿੰਨਾ ਹੀ ਸਮਝਾਈਗਾ। ਕਹਿੰਦਾ ਜੀ ਮੈਂ ਆਪਣੇ ਪੁੱਤਰ ਨੂੰ ਕਿਵੇਂ ਕਹਿਦਾ ਮੇਰਾ ਪੁੱਤਰ ਨਹੀਂ? ਉਹ ਕਹਿੰਦੇ ਦੁਨੀਆਂ ਦੇ ਵਿੱਚ ਤੂੰ ਕਹੀ ਜਾ, ਲੇਕਿਨ ਤੂੰ ਕਿਉਂ ਫਸਦਾ? ਤੂੰ ਤਾਂ ਆਤਮਾ ਹੈ, ਉੱਚਾ ਹੈ, ਤੇਰਾ ਕੋਈ ਵੀ ਰਿਲੇਸ਼ਨ ਨਹੀਂ, ਤੂੰ ਸਾਰੀ ਸ੍ਰਿਸ਼ਟੀ ਦਾ ਇੱਕ ਸਾਂਝਾ ਤੱਤ ਹੈ, ਤੇ ਜੀਵ ਆਤਮਾ ਹੀ ਮੰਨ ਲੈ ਆਪਣੇ ਆਪ ਨੂੰ। ਜੀਵ ਆਤਮਾ ਬੇਅੰਤ ਸਬਰ ਕਰਕੇ ਆਈ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਲ ਬਿਰਖ ਜੋਇਓ, ਕਹਿੰਦੇ ਇੰਨੇ ਕੱਟ ਕੇ ਆਇਆ ਹੁਣ ਮਿਲ ਜਗਦੀਸ਼ ਮਿਲਣ ਕੀ ਵਰਿਆ, ਤੇਰੀ ਵਾਰੀ ਆ ਗਈ, ਰੱਬ ਕੋਈ ਦੂਰ ਨਹੀਂ ਤੇਰੇ ਅੰਦਰ ਵੱਜਦਾ, ਤੇਰੇ ਨਾਲ ਰਹਿੰਦਾ, ਕਿੰਨਾ ਨੇੜੇ ਰਹਿੰਦਾ, ਮਨ ਮੈਂ ਆਪ ਮਨ ਆਪਣੇ ਮੈਂ। ਆਹ ਜਿਹੜਾ ਮਨ ਹੈ ਇਹਦੇ ਪਰਲੇ ਸਿਰੇ ਤੇ ਵਾਹਿਗੁਰੂ ਸ਼ੁਰੂ ਹੋ ਜਾਂਦਾ, ਜਦੋਂ ਮਨ ਮਰ ਜਾਂਦਾ ਪਰਮੇਸ਼ੁਰ ਸ਼ੁਰੂ ਹੋ ਜਾਂਦਾ। ਇੰਨਾ ਨੇੜੇ ਹੁੰਦਾ ਹੋਇਆ ਫੇਰ ਸਾਨੂੰ ਸੰਸਾਰ ਪਈ ਜਾਂਦਾ। ਕਾਰਨ ਇਹ ਹੈ ਕਿ ਅਸੀਂ ਗੁਰੂ ਦਾ ਵਚਨ ਨਹੀਂ ਮੰਨਣ ਨੂੰ ਤਿਆਰ। ਮੱਥਾ ਟੇਕੀਏ ਟਿਕਾ ਲਓ ਜਿੰਨੇ ਟਿਕਾਉਣੇ, ਲੰਮੇ ਪੈ ਕੇ ਨੱਕ ਚੋਂ ਖੂਨ ਕੱਢ ਦਾਂਗੇ, ਮੱਥੇ ਚੋਂ ਕੱਢ ਦਾਂਗੇ ਇੱਕ ਸਾਗ ਸਾਗ। ਪਰ ਇਹ ਗੁਰੂ ਮਹਾਰਾਜ ਬਾਕੀ ਤਾਂ ਗੱਲਾਂ ਠੀਕ ਨੇ ਪਰ ਤੇਰੀ ਗੱਲ ਅਸੀਂ ਨਹੀਂ ਮੰਨਣੀ ਹੈ। ਕਿਹੜੀ ਗੱਲ ਹੈ? ਬੜੋ ਪਿਆਰ ਦੇ ਨਾਲ, ਵੇਖਤ ਸੁਣਤ ਸਦਾ ਹੈ ਸੰਗੇ ਮੈਂ, ਲੜਾਈ ਝਗੜਾ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ। ਤੁਸੀਂ ਮਨੁੱਖ ਨੂੰ ਗੁਰੂ ਮੰਨਦੇ ਹੋ, ਨਾ ਮੰਨੋ, ਝਗੜੇ ਖੜੇ ਕਰਦੇ ਆ, ਵਾਦ ਵਿਵਾਦ ਖੜੇ ਕਰਦੇ ਆ। ਪਰ ਪੁੱਛੇ ਤੂੰ ਗੁਰੂ ਤਾਂ ਧਾਰਨ ਕਰ ਲਿਆ ਗੁਰੂ ਗ੍ਰੰਥ ਸਾਹਿਬ ਨੂੰ, ਵਚਨ ਵੀ ਮੰਨਦਾ ਉਹਦਾ, ਉਸ ਵੇਲੇ ਨੀਵੀਂ ਪਾ ਲੇਗਾ। ਕਿਉਂ? ਪਤਾ ਹੀ ਨਹੀਂ ਹੈ ਬਈ ਮਹਾਰਾਜ ਕਹਿੰਦੇ ਕੀ ਨੇ। ਰੌਲਾ ਪਾਉਣ ਦੀ ਮੱਤ ਜਿਹੜੀ ਹੈ ਹੋਮੇ ਦੀ ਮੱਤ ਹੁੰਦੀ ਹੈ। ਆਹ ਵਚਨ ਨਹੀਂ ਮੰਨਿਆ ਜਾਂਦਾ, ਵਚਨ ਨਹੀਂ ਮੰਨਿਆ ਜਾਂਦਾ ਸੰਸਾਰ ਨਹੀਂ ਉਤਰਦਾ। ਜਿੰਨਾ ਚਿਰ ਸੰਸਾਰ ਨਹੀਂ ਉਤਰਦਾ ਉਨਾ ਚਿਰ ਜਨਮ ਮਰਨ ਗਲੋਂ ਨਹੀਂ ਲੈਂਦਾ, ਕਿਉਂਕਿ ਹੋਮੇ ਦੇ ਮੰਡਲ ਵਿੱਚ ਉਹਦਾ ਵਾਸਾ ਹੈ। ਮਹਾਰਾਜ ਕਹਿੰਦੇ ਪਿਆਰਿਆ ਪਹਿਲਾਂ ਇਹ ਸੁਰਤ ਨੂੰ ਭੁੱਲ ਜਾ, ਤੂੰ ਭੁੱਲਿਆ ਹੋਮੇ ਸੁਰਤ ਵਿਸਾਰ। ਦੁਨੀਆਂ 'ਚ ਕੋਈ ਵੀ ਬੰਦਾ ਨਹੀਂ ਜਿਹੜਾ ਵਿਸਾਰ ਦੇਵੇ। ਲੜਕਾ ਸਾਹਮਣੇ ਤੁਰਿਆ ਹੁੰਦਾ, 10 ਸਾਲ ਬਾਅਦ ਮਿਲਿਆ, ਜਿਹੜਾ ਇਹ ਕਹਿੰਦੇ ਮੈਂ ਤਾਂ ਜਾਣਦਾ ਨਹੀਂ ਇਹ ਕੌਣ ਹੈ, ਸੁਰਤ ਭੁੱਲ ਗਿਆ, ਕਹਿੰਦੇ ਇਹ ਤਾਂ ਕਮਲਾ ਹੋ ਗਿਆ। ਕਿਉਂਕਿ ਦੁਨੀਆਂ ਦੀ ਜਿਹੜੀ ਸੁਰਤ ਹੈ ਬੰਦਗੀ ਵਾਲਿਆਂ ਨੂੰ ਸਾਰਾ ਸੰਸਾਰ ਕਮਲਿਆਂ ਦਾ ਲੱਗਦਾ, ਬਿਨ ਨਾਵੇ ਜਗ ਕਮਲਾ ਫਿਰੈ। ਗੁਰਮੁਖ ਨਜ਼ਰੀ ਆਇਆ। ਬਿਨ ਸ਼ਬਦ ਦੇ ਸਭ ਜੱਗ ਬਹੁਰਾਨਾ ਵਿਰਥਾ ਜਾਣੂਗਾ। ਜੱਗ ਜਿਹੜਾ ਸੰਸਾਰ ਹਲਕਿਆ ਹੋਇਆ ਫਿਰਦਾ ਹੈ ਕਿਉਂਕਿ ਉਹਦੇ ਕੋਲ ਸ਼ਬਦ ਨਹੀਂ ਹੈ, ਸ਼ਬਦ ਨੂੰ ਸੁਣਦਾ ਨਹੀਂ। ਮਾਇਆ ਤਾਰੀਆ ਤੰਨਾ ਬੋਲਾ, ਸ਼ਬਦ ਨਾ ਸੁਣੀ ਪਰ ਰੋਲ ਕਚੋਲਾ। ਮਹਾਰਾਜ ਕਹਿੰਦੇ ਹਲਕਿਆ ਹੋਇਆ ਹੈ, ਹਲਕ ਗਿਆ ਹੈ, ਇਹ ਪਾਗਲ ਹੋ ਗਿਆ, ਬੌਰਾ ਹੋ ਗਿਆ। ਬਿਨਾਂ ਵੈ ਜਗ ਕਮਲਾ ਫਿਰੇ, ਨਾਮ ਦੀ ਸੋਝੀ ਨਹੀਂ ਆਈ ਹਿਰਦੇ ਚ, ਨਾਮ ਦਾ ਪ੍ਰਕਾਸ਼ ਨਹੀਂ ਹੋਇਆ, ਨਾਮ ਦਾ ਗਿਆਨ ਅੰਦਰ ਪ੍ਰਗਟ ਨਹੀਂ ਹੋਇਆ। ਕਹਿੰਦੇ ਕਮਲੇ ਤੁਰੇ ਫਿਰਦੇ ਨੇ, ਕਮਲਿਆਂ ਦੀ ਸੁਰਤ ਫਿਰ ਕਮਲਿਆਂ ਵਾਲੀ ਹੋਊਗੀ। ਮਹਾਰਾਜ ਕਹਿੰਦੇ ਭੋਇਆ ਹਮੈ ਸੁਰਤ ਲਸਾਰ। ਗੱਲ ਇੱਥੇ ਹੀ ਮੁੱਕ ਜਾਂਦੀ ਹੈ, ਗਾਹਾਂ ਗੱਲ ਜਾਣ ਦੀ ਲੋੜ ਹੀ ਨਹੀਂ ਹੈ ਜਿਹਨੂੰ ਇਹ ਗੱਲ ਸਮਝ ਆ ਜੇ। ਪਰ ਆਉਂਦੀ ਨਹੀਂ ਸਾਧ ਸਿੰਘ ਜੀ, ਬਹੁਤ ਮੁਸ਼ਕਲ ਹੈ ਹੱਦ ਤੋਂ ਜ਼ਿਆਦਾ। ਇਸੇ ਕਰਕੇ ਰੂਹਾਨੀ ਮਾਰਗ ਨੂੰ ਮੁਸ਼ਕਲ ਗਿਣਿਆ ਗਿਆ। ਪੜ੍ਹਨ ਨਾਲ ਇਹਦਾ ਕੱਖ ਨਹੀਂ ਬਣਦਾ, ਪੜ੍ਹ ਲਓ ਜਿੰਨਾ ਪੜ੍ਹਨਾ। ਪੜਿਆ ਨਹੀਂ ਭੇਦ ਬੁੱਝਿਆ ਭਾਵਨਾ, ਜਿੰਨਾ ਜੀ ਕਰਦਾ ਹੈ ਜੰਮਣ ਵੇਲੇ ਹੀ ਇਸ ਨੂੰ ਇੰਨਾ ਗਿਆਨ ਹੋਵੇ। ਪਹਿਲੇ ਦਿਨੇ ਮਾਂ ਕਹਿਣ ਦੇ ਨਾਲ ਇਹ ਕਿਤਾਬ ਇਹਦੇ ਕੋਲ ਹੱਥ ਚ ਆ ਜੇ, ਕਹਿੰਦੇ ਉਸ ਵੇਲੇ ਤੋਂ ਇਹ ਨਿਰੰਤਰ ਪੜ੍ਹਦਾ ਜਾਵੇ, ਰੋਟੀ ਟੁੱਕ ਵੀ ਜਿਹੜਾ ਤੁਰਦਾ ਤੁਰਦਾ ਹੀ ਬੈਠਾ ਹੀ ਪੜ੍ਹਦਾ ਹੀ ਖਾਵੇ, ਨਹਾਉਣਾ ਧੋਣਾ ਵੀ ਪੜ੍ਹਦਾ ਹੀ ਖਾ ਕਰੇ, ਨਨ ਸਟੋਪ ਪੜ੍ਹੀ ਜਾਵੇ, ਦੁਨੀਆਂ ਦੀਆਂ ਸਭ ਕਿਤਾਬਾਂ ਪੜ੍ਹਦੇ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਦ, ਪੜ੍ਹੀ ਹੈ ਜੇਤੇ ਵਰਸ ਵਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੇ ਯਾਰ ਜਾ, ਪੜ੍ਹੀ ਹੈ ਜੇਤੇ ਸਾਸ। ਮਹਾਰਾਜ ਕੀ ਕਹਿਣਾ ਚਾਹੁੰਦੇ ਹੈ? ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਚਾਹ, ਬਾਕੀ ਤਾਂ ਤੂੰ ਹਉਮੈ ਦੇ ਵਿੱਚ ਆਪ ਵੀ ਥੱਕਿਆ, ਕਿਤਾਬਾਂ ਵੀ ਪਾੜਤੀਆਂ ਪੜ੍ਹ ਪੜ੍ਹ ਕੇ, ਨਹੀਂ ਬਣਦੀ ਗੱਲ। ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਜੇਤਾ ਪੜ੍ਹਿਆ ਤੇਤਾ ਕੜਿਆ, ਜੇਤਾ ਭਵਿਆ ਤੇਤਾ ਲਵਿਆ। ਕਹਿੰਦੇ ਫੇਰ ਹੋਵੇ ਕੀ? ਫਿਰ ਇਹ ਤਾਂ ਸਾਰੇ ਹੀ ਰਾਹ ਬੰਦ ਕਰ ਦਿੱਤੇ ਗੁਰੂ ਨਾਨਕ ਪਾਤਸ਼ਾਹ ਨੇ। ਉਹ ਕਹਿੰਦੇ ਜਿਹੜਾ ਰਾਹ ਹੈ ਉੱਥੇ ਤੁਸੀਂ ਆਉਣਾ ਨਹੀਂ ਚਾਹੁੰਦੇ, ਹੋਰ ਰਸਤੇ ਔਖੇ ਤੇ ਔਖੇ ਇਖਤਿਆਰ ਕਰ ਲਿਓ। ਜੰਗਲਾਂ ਜਾਂਦੇ ਹੋ, ਤੂਣੀਆਂ ਤਾਪਦੇ ਹੋ, ਭੁੱਖੇ ਰਹਿੰਦੇ ਹੋ, ਪੁੱਠੇ ਲੜਕਦੇ ਹੋ, ਪਰ ਇਹਦਾ ਪਿਆਰਿਓ ਨਹੀਂ ਮਿਲਣਾ, ਨਹੀਂ ਹਨੇਰਾ ਦੂਰ ਹੋਣਾ। ਕੋਈ ਦੁਨੀਆਂ ਦੀ ਤਾਕਤ ਨਹੀਂ ਜਿਹੜਾ ਹਨੇਰਾ ਦੂਰ ਕਰ ਦੇਵੇ। ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿੰਦ ਕੌਰ ਅੰਦਾਰ। ਨਹੀਂ ਮਿਲਣਾ ਤੈਨੂੰ, ਕਿਸੇ ਨੂੰ ਨਹੀਂ ਮਿਲਦਾ, ਇਸ ਤਰ੍ਹਾਂ ਬਣ ਲਓ। ਸਮਰੱਥ ਗੁਰੂ ਤੋਂ ਹੋਰ ਕਿਸੇ ਨੂੰ ਅਥਾਰਟੀ ਨਹੀਂ ਹੈ ਵੀ ਰੱਬ ਨੂੰ ਮਿਲਾ ਦੇਵੇ, ਕਿਉਂਕਿ ਚਾਬੀਆਂ ਗੁਰੂ ਨੇ, ਪਰਮੇਸ਼ਰ ਨੇ ਰੱਬ ਗੁਰੂ ਨੂੰ ਸੰਭਾਲਤੀਆਂ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਪ੍ਰੋਪਰ ਤਰੀਕੇ ਨਾਲ, ਉਨੀ ਦੇਰ ਤੱਕ ਗੱਲ ਚੱਲਿਆ ਹੀ ਨਹੀਂ ਕਰਦੀ। ਸਮਝੋ ਇਹਨਾਂ ਗੱਲਾਂ ਨੂੰ, ਕਿਉਂਕਿ ਬੋਲੀਆਂ ਬੋਲੀਆਂ ਗੱਲਾਂ ਜੋ ਹੁੰਦੀਆਂ ਬੜੀਆਂ ਸੁਣੀਆਂ ਤੁਸੀਂ, ਲਾਰੇ ਬੜੇ ਸੁਣੇ ਨੇ ਵੀ ਅੰਮ੍ਰਿਤ ਛਕ ਲੈ ਤੈਨੂੰ ਰੱਬ ਮਿਲ ਜੂ। ਕਿੰਨੇ ਕੁ ਨੂੰ ਮਿਲਿਆ ਹੋ ਜੇ ਦੇਖ ਲਓ, ਗਿਣਨੇ ਸ਼ੁਰੂ ਕਰ ਦੋ। ਜੇ ਇੱਕ ਲੱਭ ਗਿਆ ਤਾਂ ਬੜੀ ਬਾਤ, ਜਿਹਨੂੰ ਲੱਭਿਆ ਉਹਨੂੰ ਕਿਸੇ ਬ੍ਰਹਮ ਲੇਸ਼ਟੀ, ਬ੍ਰਹਮ ਸਰੋਤਰੀ, ਬ੍ਰਹਮ ਭਗਤੇ ਦੀ ਸੰਗਤ ਚੋਂ ਮਿਲਿਆ। ਗੁਰੂ ਗ੍ਰੰਥ ਸਾਹਿਬ ਨੇ ਗਾਈਡ ਕਰਿਆ ਵੀ ਤੂੰ ਜਾ ਉਹਨਾਂ ਕੋਲ ਜਿਹਨਾਂ ਨੇ ਪਾ ਲਿਆ, ਜਿਹੜੇ ਮੇਰੇ ਪਿਆਰੇ ਨੇ, ਉਹਨਾਂ ਕੋਲ ਪਹੁੰਚ, ਉਹ ਤੈਨੂੰ ਰਾਹ ਦੱਸਣਗੇ। ਮਹਾਰਾਜ ਕਹਿੰਦੇ ਨਹੀਂ ਮਿਲਦਾ ਪਿਆਰੇ, ਉਹ ਨੇਰ ਗਵਾਰ ਹੈ, ਵਾਹਿਗੁਰੂ ਗਵਾਰ ਹੈ, ਬਿਨ ਸ਼ਬਦ ਹੈ ਬੂਝ ਨਾ ਪਾਏ। ਸ਼ਬਦ ਕਿੱਥੋਂ ਲੈ ਦੇਗਾ, ਸ਼ਬਦ ਦਾ ਹੀ ਨਹੀਂ ਪਤਾ ਵੀ ਸ਼ਬਦ ਕੀ ਹੁੰਦਾ। ਚੇਤਨ ਸ਼ਬਦ ਕਿੱਥੇ ਹੈ ਜਿਹਨੇ ਸਾਨੂੰ ਬੂਝ ਪਾਉਣੀ ਹੈ। ਗੁਰੂ ਦੇ ਤਿੰਨ ਰੂਪ ਨੇ, ਇੱਕ ਤਾਂ ਰੂਪ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਹੈ ਵੀ ਜਿਹੜਾ ਵਾਹਿਗੁਰੂ ਦਾ ਰੂਪ ਹੈ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਦੂਸਰਾ ਗੁਰੂ ਦਸਵੇਂ ਪਾਤਸ਼ਾਹ ਨੇ ਇਹਦੀ ਪ੍ਰੋੜਤਾ ਕਰੀ ਹੈ, ਆਦ ਅੰਤ ਏਕ ਅਵਤਾਰਾ ਸੋਈ ਗੁਰੂ। ਸਮਝੋ ਹਮਾਰਾ ਕੌਣ ਹੋਇਆ ਫਿਰ, ਉਹ ਆਦ ਅੰਤ ਏਕ ਅਵਤਾਰਾ ਵਾਹਿਗੁਰੂ ਹੋਇਆ ਨਾ। ਵਾਹਿਗੁਰੂ ਤੋਂ ਦੂਸਰੇ ਨੰਬਰ ਦੇ ਉੱਤੇ ਗੁਰੂ ਹੋਇਆ ਕਰਦਾ ਹੈ ਸ਼ਬਦ। ਉਹ ਸ਼ਬਦ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਵਿਉਂਤ ਦੇ ਨਾਲ ਸਾਜ ਦਿੱਤਾ ਤੇ ਆਪ ਫਿਰ ਸਾਰੇ ਹੀ ਸੰਸਾਰ ਚ ਪਰਿਪੂਰਨ ਹੈ, ਉਹਨੂੰ ਨਾਮ ਕਹਿੰਦੇ ਨੇ। ਉਹ ਨਾਮ ਆਦਮੀ ਦੇ ਅੰਦਰ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਿਸ ਥਾਂ ਤੇ ਹੈ ਉਹਦੀ ਨਿਸ਼ਾਨੀ ਹੈ, ਸੁਣੋ ਸਮਾਧ ਅਨਹਤ ਹੈ ਨਾਲ। ਇੱਥੇ ਜ਼ਿਕਰ ਕਰ ਦਿੱਤਾ ਮਹਾਰਾਜ ਨੇ ਵੀ ਇੱਕ ਜਿਹੜੇ ਬਗੈਰ ਬਜਾਏ ਨਾਦ ਵੱਜਦੇ ਨੇ ਉਹ ਤੇਰੇ ਅੰਦਰ ਹੈ ਉਸ ਥਾਂ ਦੇ ਉੱਤੇ, ਤੇ ਉਹ ਜਦ ਪ੍ਰਗਟ ਹੋ ਜਾਣਗੇ ਤੇਰੇ ਸਰੀਰ ਨੇ ਚੱਲਣਾ ਨਹੀਂ ਹੈ। ਕਹਿ ਨਾ ਜਾਈਏ ਚਰਜ ਵਿਸਮਾ। ਆਪ ਬੀਬੀ ਜੀ ਦੇ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠੇ ਸੀ, ਉਹ ਨਾਦ ਪ੍ਰਗਟ ਹੋ ਗਏ। ਉਹ ਪ੍ਰਗਟ ਹੋਣ ਦੇ ਨਾਲ ਕੀ ਆ, ਉਹ ਐਡਾ ਝਟਕਾ ਲੱਗਿਆ ਕਿ ਬੈਠੇ ਹੀ ਛੱਤ ਨਾਲ ਜਾ ਕੇ ਲੱਗ ਗਏ, ਸੰਭਲੇ ਨਾ ਹੋਇਆ, ਬੈਲੈਂਸ ਟੁੱਟ ਗਿਆ ਧਰਤੀ ਦਾ। ਹੇਠਾਂ ਫੇਰ ਆ ਗਏ, ਚੌਰ ਰੱਖ ਦਿੱਤਾ, ਮੁੜ ਕੇ ਫੇਰ ਝਟਕਾ ਪਿਆ, ਫੇਰ ਜਾ ਕੇ ਛੱਤ ਨਾਲ ਲੱਗ ਗਏ, ਫੇਰ ਗੁਰਦੁਆਰੇ ਦੇ ਛੱਤ ਦੇ ਨਾਲ ਨਾਲ ਘੁੰਮ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਆ ਕੇ ਲੰਮੇ ਪੈ ਗਏ, ਬੇਨਤੀਆਂ ਕਰਨ ਲੱਗ ਗਏ ਵੀ ਸੱਚੇ ਪਾਤਸ਼ਾਹ ਅਜਰ ਨੂੰ ਜਰਾ ਦੇ, ਜਰਿਆ ਨਹੀਂ ਜਾਂਦਾ, ਸੰਭਲਿਆ ਨਹੀਂ ਜਾਂਦਾ, ਸ਼ਬਦ ਦੀ ਜੋ ਕਰੰਟ ਹੈ ਐਵੇਂ ਨਹੀਂ ਹੈ, ਵਾਈਬਰੇਸ਼ਨ ਹੈ ਉਹਦੇ ਵਿੱਚ, ਜ਼ਬਰਦਸਤ ਵਾਈਬਰੇਸ਼ਨ ਤੇ ਰਸ ਦੋ ਚੀਜ਼ਾਂ ਨੇ ਉਹਦੇ ਵਿੱਚ, ਸ਼ਬਦ ਵਿੱਚ, ਕਿਉਂਕਿ ਉਹ ਚੇਤਨ ਸ਼ਬਦ ਹੈ। ਛੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਲਿਖਦੇ ਨੇ ਕਿ 6 ਘੰਟੇ ਉਹ ਮਹਾਰਾਜ ਦੇ ਸਾਹਮਣੇ ਲੰਮੇ, ਦੋਏ ਹੱਥ ਜੋੜ ਕੇ ਲੰਮੇ ਪੈ ਰਹੇ, ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਲਾਈਟ ਦੇ ਫਲੈਸ਼ ਬਰੋਲੇ ਉੱਠ ਕੇ ਗੁਰਦੁਆਰਾ ਭਰ ਗਿਆ। ਲਾਈਟ ਹੈ ਲਾਈਟ, ਉਹ ਲਾਈਟ ਜਿਹਦੇ ਵੀ ਸਰੀਰ ਨਾਲ ਸਪਰਸ਼ ਕਰ ਗਈ ਉਹਨੂੰ ਰੂਹਾਨੀ ਕੰਬਣੀ ਛੁੜ ਗਈ, ਉਹ ਸ਼ਬਦ ਜਿਹੜਾ ਸੀ ਸਾਰਿਆਂ ਨੂੰ ਟੱਚ ਕਰ ਗਿਆ ਜਿਵੇਂ ਕਰੰਟ ਕਰਦੀ ਹੈ। ਕਹਿੰਦੇ ਨਾ ਕੋਈ ਕੀਰਤਨ, ਨਾ ਕੋਈ ਸਰੋਤਾ, ਸਭ ਦੀਆਂ ਸਮਾਧੀਆਂ ਲੱਗ ਗਈਆਂ, ਕੋਈ ਫੁਰਨਾ ਨਹੀਂ, 6 ਘੰਟੇ ਕੋਈ ਨਹੀਂ ਕਿਸੇ ਨੂੰ ਪਤਾ ਲੱਗਿਆ, ਨਾ ਟਾਈਮ ਦਾ ਪਤਾ ਲੱਗਿਆ ਵੀ ਟਾਈਮ ਲੰਘ ਗਿਆ। ਉਹ ਜਿਸ ਵਕਤ ਉਹਨਾਂ ਨੇ ਜਰਿਆ ਸ਼ਬਦ ਅੰਦਰ ਜਰ ਗਏ, ਉਸ ਵੇਲੇ ਉਹ ਵਿਦਡਰਾ ਹੋ ਗਿਆ ਬਾਹਰੋਂ, ਉਹ ਕੇਂਦਰਿਤ ਹੋ ਗਿਆ ਜਿਸ ਥਾਂ ਉਹਦਾ ਥਾਂ ਹੈ ਉੱਥੇ ਕੇਂਦਰਿਤ ਹੋ ਕੇ, ਫਿਰ ਜਦ ਬਾਪੂ ਜੀ ਉੱਠੇ ਤਾਂ ਧਰਤੀ ਤੇ ਪੈਰ ਨਾ ਲੱਗੇ। ਉਹਨਾਂ ਨੇ ਗਾਂ ਜਾ ਕੇ ਇੱਕ ਹੋਰ ਗੱਲ ਲਿਖੀ ਹੈ ਕਿ ਉਹ 376 ਜਾਂ 378 ਚੱਕ ਵਿੱਚ ਬਾਰ ਵਿੱਚ ਮੁਰੱਬੇ ਮਿਲੇ ਹੋਏ ਸੀ, ਉਹ ਪਸ਼ੂਆਂ ਨੂੰ ਜਾਂ ਚਾਰਾ ਲੈ ਕੇ ਆਉਂਦੇ ਸੀ, ਕਹਿੰਦੇ ਸਾਰਾ ਪਿੰਡ ਖੜ ਜਾਂਦਾ ਸੀ, ਉਹ ਸਿਰ ਨਾਲ ਨਹੀਂ ਸੀ ਲੱਗਦਾ ਭਰਾ, ਉੱਚਾ ਦਿਸਦਾ ਸੀ 9-10 ਇੰਚ। ਉਹ ਸਾਰਿਆਂ ਨੇ ਦੇਖਣਾ ਸ਼ਾਮ ਨੂੰ ਵੀ ਇਹ ਵਜ੍ਹਾ ਕੀ ਹੈ, ਵਜਨ ਜਿਹੜਾ ਸਿਰ ਨਾਲ ਕਿਉਂ ਨਹੀਂ ਲੱਗਦਾ ਉੱਚਾ ਫਿਰਦਾ। ਬਾਬੇ ਫਰੀਦ ਨੂੰ ਜਦ ਫਰੀਦਕੋਟ ਫੜ ਲਿਆ, ਇਹਨਾਂ ਨੂੰ ਕਿਹਾ ਵੀ ਲਿਆ ਗਾਰਾ ਕਿਲਾ ਬਣਦਾ, ਇੱਟਾਂ ਲਿਆ ਚੱਕ ਚੱਕ ਕੇ, ਹੁਕਮ ਦੇ ਬੰਦੇ ਹੋਏ ਲਿਆਉਂਦੇ ਨੇ, ਲੇਕਿਨ ਹੈਰਾਨ ਹੋ ਗਏ ਕਿ ਉਹਨਾਂ ਦੇ ਸਿਰ ਨਾਲ ਤਾਂ ਟੱਚੇ ਨਹੀਂ ਕਰਦੀ, ਉੱਤੇ ਹੀ ਰਹਿੰਦੀ ਹੈ। ਅਖੀਰ ਉਹ ਜਿਹੜਾ ਰਾਜਾ ਸੀ ਉਹਨੂੰ ਹਾਰ ਮੰਨਣੀ ਪਈ, ਚਰਨਾਂ ਤੇ ਟਹਿ ਪਿਆ ਵੀ ਤੁਸੀਂ ਉੱਚ ਕੋਟੀ ਦੇ ਕੋਈ ਮਹਾਂਪੁਰਸ਼ ਹੋ। ਉਹ ਸ਼ਬਦ ਪ੍ਰਗਟ ਹੁੰਦਾ ਹੈ, ਸ਼ਬਦ ਜੋਤ ਹੈ, ਸ਼ਬਦ ਵਿੱਚ ਕਰੰਟ ਹੈ। ਨਾਉਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨੰਦ ਹੈ ਨਾਥ, ਕਹਿਣ ਨਾ ਜਾਈਏ ਚਰਜ ਵਿਸਮਾਦ। ਸੋ ਉਹ ਸ਼ਬਦ ਦੇ ਬਗੈਰ ਮਹਾਰਾਜ ਕਹਿੰਦੇ ਵਾਹਿਗੁਰੂ ਗਵਾਰ ਹੈ, ਬਿਨ ਸ਼ਬਦ ਹੈ ਬੂਝ ਨਾ ਪਾਏ। ਉਹ ਸ਼ਬਦ ਪ੍ਰਗਟ ਹੋਵੇ ਤਾਂ ਬੂਝਿਆ ਜਾਂਦਾ। ਹੁਣ ਇਹ ਦੂਸਰਾ ਸਰੂਪ ਗੁਰੂ ਦਾ ਸ਼ਬਦ ਹੈ, ਇਹ ਵੀ ਬੜੀ ਔਖੀ ਗੱਲ ਹੈ। ਅਸੀਂ ਸ਼ਬਦ ਤੱਕ ਤਾਂ ਪਹੁੰਚ ਨਹੀਂ ਸਕਦੇ, ਹੁਣ ਗਾਂ ਕੀ ਹੋਵੇ, ਸਾਡੀ ਬੇਬਸੀ ਦਾ ਵੀ ਕੋਈ ਇਲਾਜ ਹੋਣਾ ਚਾਹੀਦਾ। ਉਹ ਕਹਿੰਦੇ ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ, ਹਰ ਵਕਤ ਰਚੇ ਰਹਿੰਦੇ ਨੇ, ਜਿਨ੍ਹਾਂ ਦੇ ਅੰਦਰ ਰੋਮ ਰੋਮ ਚ ਸ਼ਬਦ ਪ੍ਰਗਟ ਹੋ ਗਿਆ, ਗੁਰਮੁਖ ਰੋਮ ਰੋਮ ਹਰ ਤੇ ਆਵੇ, ਪਹਿਲਾਂ ਉਹਨਾਂ ਦੀ ਅਵਸਥਾ ਨੂੰ ਜਾਣੋ, ਤੁਹਾਡਾ ਭਰਮ ਦੂਰ ਹੋ ਜਾਏ। ਸਾਈਂ ਜੀ ਵਰਗੇ ਨੇ ਬਿਸਰੇ ਤੋੜ ਲਓ ਉਹਨਾਂ ਨੂੰ ਜਿਹੜੇ ਪਰਮੇਸ਼ਰ ਚ ਹਰ ਵਕਤ ਰਤੇ ਰਹਿੰਦੇ। ਸੋ ਤਿੰਨੇ ਸਰੂਪ ਨੇ ਗੁਰੂ ਦੇ, ਪਹਿਲਾ ਸਰੂਪ ਹੈ ਵਾਹਿਗੁਰੂ, ਦੂਸਰਾ ਸਰੂਪ ਹੈ ਸ਼ਬਦ, ਤੀਸਰਾ ਸਰੂਪ ਉਹ ਹੈ ਜਿਹਦੇ ਵਿੱਚ ਪੂਰਨ ਤੌਰ ਦੇ ਉੱਤੇ ਗੁਰੂ ਜੋਤੀ ਦਾ ਨਿਵਾਸ ਹੋ ਗਿਆ, ਬਾਕੀ ਸਭ ਕੁਛ ਖਤਮ ਹੋ ਗਿਆ। ਉਹ ਕੇਵਲ ਸਰੀਰ ਗੁਰੂ ਨਾਨਕ ਪਾਤਸ਼ਾਹ, ਕਹਿਣ ਨੂੰ ਗੁਰੂ ਨਾਨਕ ਸੀ, ਨਾਂ ਆਪੇ ਹੀ ਰੱਖਿਆ ਸੀ ਮਾਂ ਬਾਪ ਨੇ। ਗੁਰੂ ਜੋਤੀ ਦਾ ਤਾਂ ਨਾਂ ਕੋਈ ਹੁੰਦਾ ਨਹੀਂ, ਉਹ ਤਾਂ ਗੁਰੂ ਜੋਤੀ। ਫਿਰ ਉਹ ਗੁਰੂ ਜੋਤੀ ਇਸੇ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ, ਗੁਰੂ ਦਸਵੇਂ ਪਾਤਸ਼ਾਹ ਤੱਕ ਜਦ ਪਹੁੰਚਦੀ ਹੈ, ਉਸ ਵੇਲੇ ਨਿਗਾਹ ਮਾਰੀ ਗੁਰੂ ਪਾਤਸ਼ਾਹ ਨੇ ਵੀ ਸੰਸਾਰ ਕਲਯੁਗ ਆ ਗਿਆ, ਬਹੁਤ ਬੜਾ ਭਾਰਾ ਪਖੰਡ ਚੱਲ ਜਾਣਾ, ਤੇ ਜੀਵ ਦਾ ਆਧਾਰ ਕਿਵੇਂ ਹੋਏਗਾ, ਬਚਾਓ ਇਸ ਨੂੰ। ਘਰ ਘਰ ਹੋਏ ਬਹਿਣਗੇ ਰਾਮਾ, ਕੋਈ ਨਾ ਸਰੇ ਕਿਸੇ ਦਾ ਕੰਮ। ਪਹਿਲਿਆਂ ਯੁਗਾਂ ਦੇ ਅੰਦਰ ਮਹਾਂਪੁਰਸ਼ ਪੂਰੇ ਸੀਗੇ, ਮਹਾਰਾਜ ਦੇ ਅੰਦਰ ਵੀ ਜ਼ਿਕਰ ਆਉਂਦਾ, ਵਿਸ਼ਿਸ਼ਟ ਦਾ ਜ਼ਿਕਰ ਆਉਂਦਾ, ਹੋਰ ਮਹਾਂਪੁਰਸ਼ਾਂ ਦਾ ਜਨਕ ਦਾ ਜ਼ਿਕਰ ਆਉਂਦਾ। ਲੇਕਿਨ ਜਿਹੜੇ ਹੁਣ ਕਲਯੁਗ ਆ ਗਿਆ, ਬਲਛਲ ਵੱਧ ਗਏ, ਹੁਣ ਤਾਂ ਰੇਅਰ ਹੋ ਗਿਆ ਗੁਰੂ ਦੀ ਜੋਤੀ ਜਿਹੜੀ ਹੈ, ਉਹ ਹੁਣ ਕਿੱਥੇ ਜਾਵੇ। ਗੁਰੂ ਦਸਮੇਸ਼ ਪਿਤਾ ਨੇ ਕਿਹਾ ਪਿਆਰਿਓ ਭਰਮ ਚਨਾ ਪਿਓ, ਇਹ ਗੁਰੂ ਜੋਤੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਚ ਪ੍ਰਵੇਸ਼ ਕਰ ਰਹੀ ਹੈ। ਇਹ ਜੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੁਸੀਂ ਸਬਜੈਕਟਿਵ ਮਾਇੰਡ ਲੈ ਕੇ ਆਵੋਗੇ ਤਾਂ ਇੱਥੋਂ ਤੁਹਾਨੂੰ ਮਿਲ ਜਾਏਗਾ। ਯੋਗਤਾ ਹੈਗੀ ਸੰਤਾਂ ਕੋਲ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਦੇ ਦਾਤਾ ਮੁਕਤ ਕੋ ਸੰਤ ਚ ਪਾਵੇ ਨਾ। ਸੰਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਭੇਦ ਖੋਲ ਖੋਲ ਕੇ ਤੁਹਾਨੂੰ ਦੱਸ ਦੇਣੇ ਨੇ ਤੇ ਉਹਨਾਂ ਦੀ ਮਾਨਤਾ ਕਿੰਨੀ ਹੈ। ਤੈ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨਤ ਸੇਵ ਕਰੀਜੈ। ਸੰਤ ਵੀ ਰੇਅਰ ਹੋ ਗਿਆ, ਭੇਖ ਨਾਲ ਤਾਂ ਕੋਈ ਸੰਤ ਨੀ ਨਾ ਬਣਦਾ। ਸੰਤਾ ਉਹੀ ਹੈ ਜਿਹਦੇ ਅੰਦਰ ਨਨ ਸਟੋਪ ਹਰ ਵਕਤ ਵਾਹਿਗੁਰੂ ਯਾਦ ਰਹਿੰਦਾ ਹੈ ਤੇ ਭੁੱਲਦਾ ਨਹੀਂ ਹੈ, ਜਿਹਨਾਂ ਸਾਸ ਗਰਾਸ ਨਾ ਵਿਸਰਾ, ਹਰ ਨਾਮਾ ਮਨ ਮੰਦ, ਧਨ ਸਹੀ ਨਾਨਕਾ ਪੂਰਨ ਸਹੀ। ਕਹਿੰਦੇ ਉਹ ਗੁਰੂ ਦੀ ਮੱਤ ਦੜਾਉਣਗੇ, ਉਹਦੇ ਨਾਲ ਇਹ ਚੀਜ਼ ਬੁੱਝੀ ਜਾਊਗੀ। ਗੁਰਮਤੀ ਪ੍ਰਕਾਸ਼ ਹੋਏ ਸੱਚ ਰਹਿ ਲਿਵ ਲੈ, ਗੁਰੂ ਦੀ ਮੱਤ ਦੇ ਨਾਲ ਪ੍ਰਕਾਸ਼ ਹੋ ਜਾਣਾ ਅੰਦਰ ਸ਼ਬਦ ਤੇ। ਜਿੱਥੇ ਸ਼ਬਦ ਦਾ ਪ੍ਰਕਾਸ਼ ਹੋਣਾ ਉਹ ਪ੍ਰਕਿਰਤੀ ਦੇ ਸਰਕਲ ਜਿਹਨੂੰ ਕਾਲ ਚੱਕਰ ਕਹਿੰਦੇ ਨੇ ਉਹਦੇ ਉੱਪਰਲੇ ਪਾਸੇ ਹੈ, ਉੱਥੇ ਕਾਲ ਨਹੀਂ ਪਹੁੰਚਦਾ। ਜਿੱਥੇ ਕਾਲ ਨਾ ਸੰਚਰੇ ਜੋਤੀ ਜੋਤ ਸਮਾਏ, ਜੋਤੀ ਜੋਤ ਸਮਾ ਜਾਂਦਾ। ਸੋ ਜੀਵਨ ਹੈ ਜਾਣਿਆ ਹੋਇਆ ਸਾਨੂੰ ਕੁਛ ਸਮਝ ਪੈ ਜਾਂਦੀ ਹੈ, ਕਿਉਂਕਿ ਫਿਲਾਸਫੀ ਜਿਹੜੀ ਹੈ ਇਹ ਕਿਸੇ ਦਾ ਬੁੱਧੀ ਕਿਸੇ ਦੀ ਫੜਦੀ ਹੈ ਕਿਸੇ ਦੀ ਨਹੀਂ ਫੜਦੀ, ਔਖੀ ਹੁੰਦੀ ਹੈ ਇਹ ਗੱਲ। ਮਨ ਦਾ ਸੁਭਾਅ ਹੈ, ਕੋਈ ਪਹਿਲੀ ਜਮਾਤ ਹੈ, ਕੋਈ ਅੱਠਵੀਂ ਹੈ, ਕੋਈ ਚੌਥੀ ਵਾਲਾ ਹੈ, ਸਾਰੇ ਨਹੀਂ ਇਹ ਗੱਲ ਨੂੰ ਸਮਝ ਸਕਦੇ। ਜੋ ਮੈਂ ਬੇਨਤੀ ਇੱਕ ਘੰਟੇ ਤੋਂ ਕਰ ਰਿਹਾ, ਹੁਣ ਇਹ ਦੂਸਰਾ ਪੱਖ ਜਿਹਦੇ ਨਾਲ ਸਾਡੇ ਸਿਖਾਲਾ ਸਮਝ ਆ ਜਾਵੇ ਉਹਦੀ ਮੈਂ ਬੇਨਤੀ ਕਰਦਾ ਕਿ ਇੱਕ ਗੁਰਸਿੱਖ ਗੁਰੂ ਅੰਗਦ ਸਾਹਿਬ ਵੇਲੇ ਸਤਸੰਗ ਕਰਿਆ ਕਰਦਾ ਸੀ, ਬਹੁਤ ਵੈਰਾਗ ਦੇ ਬਚਨ ਉਸਨੇ ਸੁਣੇ ਤੇ ਜਿਹੜਾ ਵੀ ਬਚਨ ਸੁਣਦਾ ਸੀ ਉਹਨੂੰ 100% ਮੰਨਦਾ। ਸਾਡਾ ਉਹਨਾਂ ਦਾ ਕੀ ਫਰਕ ਹੈ, ਅਸੀਂ ਮੰਨਦੇ ਨਹੀਂ, ਪੜ੍ਹਦੇ ਵੀ ਹਾਂ, ਪੜ੍ਹ ਕੇ ਵੀ ਸੁਣਾਉਂਦੇ ਹਾਂ, ਲੇਕਿਨ ਅਸੀਂ ਆਪ ਨਹੀਂ ਮੰਨਦੇ। ਅਸੀਂ ਸੰਸਾਰ ਤੇ ਥਿਰਣਾ ਰਹਿਣਾ ਮੰਨਿਆ ਹੈ ਬਈ ਸੰਸਾਰ ਵਿੱਚ ਜੱਗ ਤੁਰਿਆ ਜਾਓ, ਦੱਸੀ ਜਾਓ ਦੁਨੀਆਂ ਨੂੰ ਬਈ ਸੰਸਾਰ ਤੇ ਰਹਿਣਾ ਨਹੀਂ, ਲੇਕਿਨ ਆਪ ਰਹੋ। ਆਪ ਰਹਿਣ ਦੀਆਂ ਤਿਆਰੀਆਂ ਨੇ, ਆਪ ਤਾਂ ਨਹੀਂ ਉਸ ਥਾਂ ਦੇ ਉੱਤੇ ਵੀ ਸੰਸਾਰ ਨੇ ਤੁਰਿਆ ਜਾਣਾ। ਉਸਨੇ ਐਸਾ ਬਚਨ ਸੁਣਿਆ,
ਪੈਜੂ ਚਿੰਤਾ ਜਾਲ ਇੱਕ ਦਿਨ ਪੈ ਜਾਣਾ,
ਨਾ ਬਾਲਕ ਨਾ ਜਵਾਨੀ ਨਾ ਬੁਢਾਪਾ ਕਿਸੇ ਦੀ ਲਿਹਾਜ਼ ਨਹੀਂ ਕਰਦਾ ਜਦੋਂ ਉਹ ਜਾਲ ਪੈ ਜਾਂਦਾ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਿਖਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। ਵਿਸਾਹ ਕਰ ਲਿਆ ਕੀਤੇ ਕਾਰਨ ਪਕੜੀ, ਕਿਉਂਕਿ ਵਿਸਾਹ ਕਰਿਆ ਫੇਰ ਤੂੰ ਵਰਗੀ ਉਹ ਜਾਲ ਦੇ ਅੰਦਰ ਤੇ ਫੜੀ ਗਈ ਤਾਂ ਆਪੇ ਕੀਤਾ। ਕਾਲ ਨਾ ਟਲਿਆ ਸਿਰਾ, ਕਾਲ ਸਿਰ ਤੋਂ ਨਹੀਂ ਟਲਿਆ ਕਰਦਾ ਭਾਈ ਰੇ, ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਚਿੰਤਾ ਜਾ। ਕਾਲ ਬਿਆਲ ਜਿਉਂ ਪਰਿਓ ਡੋਲੇ ਮੁਖ ਵਿਸਾਰੇ ਮੀਤ। ਕਾਲ ਤਾਂ ਕਹਿੰਦੇ ਬਿੱਲੇ ਮੰਗਣ ਫਿਰਦਾ, ਮੂੰਹ ਅੱਡਿਆ ਹੋਇਆ, ਕਹਿੰਦੇ ਕੋਈ ਪਤਾ ਨੀ ਕਿਹੜੇ ਵੇਲੇ ਆ ਕੇ ਉਹਨੇ ਗਲੇਲਾ ਮਾਰਨਾ, ਨਹੀਂ ਜਾਣ ਸਕਦੇ ਵੀ ਕਦੋਂ ਉਹ ਫੜ ਲਵੇ ਆ ਕੇ, ਕਿਹੜੇ ਵੇਲੇ ਜਿਗ ਜਾਇ ਗਏ। ਇਹ ਟੇਢੀ ਖਾਈ ਹੈ ਕਾਲ ਦੀ, ਪਤਾ ਨੀ ਕਿਹੜਾ ਉਸ ਖਾਈ ਦੇ ਵਿੱਚ ਆ ਜਾਏ। ਸੋ ਐਸੇ ਬਚਨ ਸੁਣੇ ਸੰਚਾਨੇ ਜਿਉਂ ਪੰਖੀਆਂ ਜਾਲੀ ਵਧਕ ਹਾਰ, ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਰ। ਜਿਹੜੇ ਚੋਗ ਵਿੱਚ ਲੱਗੇ ਹੋਏ ਨੇ ਸਭ ਫਸ ਗਏ, ਚੋਗ ਚੁਗਦੇ ਹਾਂ ਅਸੀਂ, ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਪਾਸਿਆ, ਨਿਕਸ ਨਾ ਪਾਏ ਮਾਏ। ਬਿਨਾਂ ਵੈ ਚੁਣ ਸੁੱਟੀਐ ਕੋਏ ਨਾ ਸੰਗੀ ਸਾਰ, ਨਾਮ ਤਾਂ ਪ੍ਰਗਟ ਨੀ ਹੋਇਆ ਅੰਦਰ। ਹੁਣ ਕਹਿੰਦੇ ਫਿਰ ਚੁਣ ਕੇ ਸਿੱਟ ਦੇਣਗੇ, ਤੇਰਾ ਸਾਥੀ ਵੀ ਕੋਈ ਨੀ ਆਉਣਾ, ਜਿਨ੍ਹਾਂ ਦੇ ਵਾਸਤੇ ਤੂੰ ਲੱਗਦਾ ਸਭ ਕੁਛ ਕਰਦਾ ਉਹ ਕੋਈ ਨਾਲ ਨੀ ਜਾਣਾ। ਇੱਥੇ ਤੱਕ ਜਿਹੜੇ ਤੇਰੇ ਨਾਲ ਪੈਦਾ ਹੋਏ ਨੇ, ਫਰੀਦਾ ਚੱਬਣ ਚਲਾਨ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੋਤੀ ਤਾਸ ਜਾਨੀ ਚੱਲ ਗਏ। ਅੱਖਾਂ ਨਾਲ ਆਈਆਂ ਸੀ, ਬਹੁਤ ਸੋਹਣੀਆਂ ਵੈਲੂ ਨੇ ਦਿੱਤੀਆਂ, ਦੰਦ ਆਏ, ਥੋੜੀ ਦੇਰ ਤੇ ਬਾਅਦ ਮਿਲ ਗਏ ਸਾਨੂੰ, ਕੰਨਾਂ ਦੀ ਸੁਣ ਸ਼ਕਤੀ ਮਿਲ ਗਈ, ਹੱਥਾਂ ਪੈਰਾਂ ਸ਼ਕਤੀ ਆ ਗਈ। ਲੇਕਿਨ ਇਹਨਾਂ ਨੇ ਨਿਭਣਾ ਕੀ ਹੈ? ਮਹਾਰਾਜ ਕਹਿੰਦੇ ਨਿਭਦੇ ਨੀ, ਉਹ ਤਾਂ ਛੱਡ ਜਾਂਦੇ ਨੇ ਪਿਆਰਿਓ।
ਤੈਨੂੰ ਛੱਡ ਕੇ ਬਾਲ ਸਿਖਾਈ ਦਿੰਦੇ, ਤੈਨੂੰ ਛੱਡ ਕੇ ਦਿੰਦੇ,
ਜਾਨੀ ਚੱਲ ਨਾਲ ਆਏ ਸੀ, ਲੇਕਿਨ ਛੱਡ ਕੇ ਤੁਰ ਗਏ। ਅੱਖਾਂ ਤੋਂ ਦਿਸਦਾ ਨੀ, ਕੰਨਾਂ ਤੋਂ ਸੁਣਦਾ ਨੀ, ਦੰਦ ਖਾ ਨੀ ਸਕਦੇ, ਹੱਥ ਪੈਰ ਕੰਮ ਨੀ ਕਰ ਸਕਦੇ, ਤੇ ਆਹ ਤੇਰਾ ਹਾਲ ਹੈ, ਤੇਰੇ ਨਾਲ ਨੀ ਕਿਸੇ ਨੇ ਜਾਣਾ। ਕੋਈ ਨਾ ਸੰਗੀ ਸਾਥ, ਕਿਸੇ ਨੇ ਨੀ ਸਾਥ ਦੇਣਾ, ਕਿਸੇ ਨੇ ਨਾਲ ਨੀ ਜਾਣਾ। ਜਿਨ੍ਹਾਂ ਚ ਰਚਿਆ ਪਿਆ ਉਹਨਾਂ ਦੇ ਵਿੱਚ ਪੈ ਕੇ ਨਾ ਜਨਮ ਬਰਬਾਦ ਕਰ, ਬੜੀ ਮੁਸ਼ਕਲ ਨਾਲ ਤੈਨੂੰ ਮਾਨਸ ਦੇ ਪ੍ਰਾਪਤ ਹੋਈ ਹੈ। ਐਸੇ ਬਚਨ ਸੁਣ ਕੇ ਸੱਟ ਖਾਧੀ ਪ੍ਰੇਮੀ ਨੇ, ਬਹੁਤ ਵਿਰਾਗ ਵਿੱਚ ਆ ਗਿਆ, ਭੁੱਖ ਲੱਗਣ ਤੇ ਹਟ ਗਈ। ਪਤਾ ਲੱਗਿਆ ਕਿ ਇਸ ਵੇਲੇ ਸਮਰੱਥ ਪੁਰਸ਼ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਸੰਸਾਰ ਦਾ ਭਲਾ ਕਰ ਰਹੇ, ਘਰ ਤੋਂ ਤਿਆਰ ਹੋਇਆ, ਤਿਆਰ ਹੋ ਕੇ ਗੁਰੂ ਮਹਾਰਾਜ ਦੇ ਚਰਨ ਸ਼ਰਨ ਜਾ ਕੇ ਸਾਰੇ ਬਚਨ ਕੀਤੇ। ਪਾਤਸ਼ਾਹ ਤੇਰੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਕੇ ਮੈਨੂੰ ਇਹ ਚਾਨਣਾ ਪਿਆ ਕਿ ਮਨੁੱਖ ਕੇਵਲ ਪਰਮੇਸ਼ਰ ਨੂੰ ਮਿਲਣ ਵਾਸਤੇ ਆਇਆ, ਬਾਕੀ ਜਿਹੜੇ ਕੰਮ ਕਰਦਾ ਪਰ ਕਾਜ ਤੇਰੇ ਕਿਤੇ ਨਾ ਕੰਮ, ਬਾਕੀ ਸਭ ਬਰਥ ਲੈਖ ਕੰਮ ਨੇ, ਕਿਸੇ ਕੰਮ ਨੀ, ਕਿਸੇ ਲੇਖੇ ਚ ਨੀ ਆਉਂਦੇ, ਉਹ ਪਰਾਲਬਧ ਪਰਮੇਸ਼ਰ ਨੇ ਲਿਖੀ ਹੋਈ ਆ, ਉਹ ਮਿਲਣੀ ਆ, ਉਹਦੇ ਵਿੱਚ ਹੀ ਫੇਰ ਖਪ ਜਾਂਦਾ। ਦਿਨ ਰਾਤ ਉਹਦੇ ਵਿੱਚ ਉਲਝਿਆ ਰਹਿੰਦਾ। ਪਾਤਸ਼ਾਹ ਮੈਨੂੰ ਅਜੇ ਤੱਕ ਰਾਹ ਨਹੀਂ ਲੱਭਿਆ, ਕਿਰਪਾ ਕਰੋ ਮੈਨੂੰ ਆਪਣੇ ਚਰਨ ਸ਼ਰਨ ਦੇ ਵਿੱਚ ਥਾਂ ਦੇਵੋ, ਕਿਰਪਾ ਕਰੋ ਮੇਰੇ ਬੁੱਧ ਐਸੀ ਪ੍ਰਕਾਸ਼ ਕਰ ਦੋ, ਤੈਸੀ ਬੁੱਧ ਕਰੋ ਪ੍ਰਕਾਸ਼ਾ ਲਾਗੇ ਪ੍ਰਭ ਸੰਗ ਪ੍ਰੀਤ। ਬਹੁਤ ਅਧੀਨਗੀ ਨਾਲ ਬੇਨਤੀ ਕਰੀ, ਬੋਲਣ ਵਿੱਚ ਦਰਦ ਸੀ, ਅੱਖਾਂ ਦੇ ਵਿੱਚ ਜਲ ਸੀ। ਮਹਾਰਾਜ ਨੇ ਦੇਖਿਆ ਕਿ ਜਗਿਆਸੂ ਸੱਟ ਖਾਧੀ ਹੋਈ ਹੈ ਇਸਨੇ, ਤੇ ਸੱਚਮੁੱਚ ਜਗਿਆਸੂ ਹੈ। ਜਿੰਨੀ ਦੇਰ ਤੱਕ ਜਗਿਆਸੂ ਪੂਰਾ ਨਾ ਮਿਲੇ, ਮਹਾਂਪੁਰਸ਼ ਅਸਲੀ ਗੱਲ ਨਹੀਂ ਕਰਦੇ, ਕਿਉਂਕਿ ਐਸਾ ਅਸੂਲ ਹੈ।
ਜਿੱਥੇ ਮੇਰੇ ਨਾ ਸਦਾ
ਸਭ ਤੋਂ ਜੇ ਕੀਮਤੀ ਚੀਜ਼ ਦੁਨੀਆਂ ਦੇ ਅੰਦਰ ਹੈ ਉਹ ਨਾਮ ਪਦਾਰਥ। ਕਹਿੰਦੇ ਗਠੜੀ ਅਣਜਾਣ ਦੇ ਕੋਲ ਨਾ ਖੋਲੀ, ਜਿਹਦੇ ਕੋਲ ਨਾ ਵੈਰਾਗ ਹੈ, ਨਾ ਵਿਵੇਕ ਹੈ, ਨਾ ਖੱਟ ਸੰਮਤੀ ਹੈ, ਨਾ ਦਿਲ ਆਸ਼ ਹੈ, ਨਾ ਸੁਣਨ ਦੀ ਸ਼ਕਤੀ ਹੈ, ਨਾ ਮੰਨਣ ਦੀ ਸ਼ਕਤੀ ਹੈ, ਨਾ ਅਧਿਆਸਣ ਵਾਸਤੇ ਕੋਈ ਉਤਸ਼ਾਹ ਹੈ, ਉੱਥੇ ਨਾ ਖੋਲੀ। ਕਿਉਂ ਜੇ ਉੱਥੇ ਖਲ ਖੋਲੇਗਾ, ਬਿਨ ਗਾਹਕ ਗੁਣ ਵੇਚੀ ਹੈ ਤਾਂ ਗੁਣ ਸਹਿਗ ਹੋ ਜਾਏ। ਹੀਰਾ ਕਰੋੜਾਂ ਰੁਪਈਆਂ ਦਾ ਕਿਸੇ ਭਾ ਨਹੀਂ ਜਾਣਾ। ਕਬੀਰ ਇੱਕ ਅਚੰਭਾ ਦੇਖਿਓ, ਹੀਰਾ ਹਾਟ ਬਕਾਏ, ਬਣ ਜਾਣ ਹਾਰੇ ਵਾਰਾ, ਕੌਡੀ ਬੱਲੇ ਗਏ। ਕਿਉਂਕਿ ਗਾਹਕ ਨਹੀਂ ਹੈ ਸੰਸਾਰ, ਗਾਹਕ ਹੋਰ ਚੀਜ਼ਾਂ ਦਾ। ਮਾਇਆ ਚਾਹੁੰਦਾ ਸੰਸਾਰ, ਸਾਧੂਆਂ ਕੋਲੋਂ ਵੀ ਆ ਕੇ ਚਾਹੁੰਦਾ। ਸਾਧੂਆਂ ਦਾ ਕੰਮ ਨਹੀਂ ਹੁੰਦਾ ਮਾਇਆ ਮੂਇਆ ਦੇਣੀ, ਲੋਕਾਂ ਨੂੰ ਰਾਜ਼ੀ ਕਰਨਾ। ਸੰਤਾਂ ਦਾ ਕੰਮ ਹੁੰਦਾ ਹੈ ਪਰਮੇਸ਼ਰ ਦੇ ਨਾਲ ਮਿਲਾ ਕੇ ਉਹਦੇ ਸਾਰੇ ਦੁੱਖਾਂ ਦਾ ਖਾਤਮਾ ਕਰ ਦੇਣਾ। ਪਰ ਬਹੁਤੀਆਂ ਹੀ ਸਸਤੀਆਂ ਚੀਜ਼ਾਂ ਮੰਗਦੇ ਨੇ ਉਹਨਾਂ ਤੇ, ਅਸਲੀ ਚੀਜ਼ ਨਹੀਂ ਮੰਗਦੇ। ਅਸਲੀ ਉਹ ਗੱਠ ਸਾਂਭ ਕੇ ਰੱਖਦੇ ਨੇ ਵੀ ਕੋਈ ਆਵੇ ਮਿਲੇ, ਉਹ ਗਾਹਕੋ ਲੇਗੋ ਮਹਿੰਗੇ ਮੁੱਲ ਨਾ ਕੋਈ, ਤੇ ਮਹਿੰਗਾ ਮੁੱਲ ਕਿੰਨਾ ਦੇਗਾ, ਗਾਹਕ ਦੇ ਗੁਣ ਹੋਇਆ ਕਰਦੇ ਨੇ। ਸੋ ਉਹਦੇ ਵਿੱਚੋਂ ਜੋ ਵੱਡੇ ਗੁਣ ਨੇ ਉਹ ਇਹ ਨੇ ਕਿ ਉਹਨੂੰ ਆਪਣਾ ਆਪ ਸਮਰਪਣ ਕਰਨਾ ਪੈਂਦਾ। ਜੀਵਤ ਭਾਵ ਨੂੰ ਖਤਮ ਕਰਨਾ ਪੈਂਦਾ। ਜੀਵਤ ਭਾਵ ਦੇ ਨਾਲ ਜਿੰਨੇ ਸਾਡੇ ਰਿਲੇਸ਼ਨ ਨੇ, ਜਿੰਨੀ ਸਾਡੀ ਸੋਚ ਹੈ, ਜਿੰਨੀ ਸਾਡੀ ਮਨੌਤ ਹੈ, ਸਾਰੀ ਦੀ ਸਾਰੀ ਖਤਮ ਕਰਨੀ ਪੈਂਦੀ ਹੈ। ਤੇ ਇੱਕ ਨਵੇਂ ਕਿਸਮ ਦਾ ਜਨਮ ਸਾਨੂੰ ਮਿਲਦਾ, ਉਹ ਜੀਵਨ ਜਿਉਣਾ ਪੈਂਦਾ, ਇਹ ਤਾਂ ਮੁੱਲ ਹੈਗਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਹਾਂ।
ਮੁਰਦਾ ਹੋਏ ਤੇ ਮਰੀਦ ਮਰ ਜਾਵਾ।
ਪਰਮੇਸ਼ਰ ਨੂੰ ਮਿਲਣ ਦੀ ਆਸਾ ਹੈ ਤਾਂ ਪਿਆਰਿਆ ਇਹ ਰਹਿਤਾ ਧਾਰਨ ਕਰ ਲੈ। ਗੁਰੂ ਅੰਗਦ ਸਾਹਿਬ ਨੇ ਦੇਖਿਆ ਵੀ ਗੁਰਸਿੱਖ ਜਗਿਆਸੂ ਜੋ ਅੱਜ ਆਇਆ ਸੱਚਮੁੱਚ ਇਹਦੇ ਅੰਦਰ ਲਗਨ ਹੈ ਤੇ ਅਧਿਕਾਰੀ ਹੈ। ਉਸ ਵਿੱਚ ਕਹਿਣ ਲੱਗੇ ਭਾਈ ਸਿੰਘ ਬਹੁਤ ਔਖਾ ਹੈ ਸਿੱਖ ਬਣਨਾ, ਜਿਹੜਾ ਤੈਂ ਸਵਾਲ ਸਾਡੇ ਉੱਤੇ ਕਰਿਆ ਹੈ ਉਹ ਬੁੱਧ ਪ੍ਰਕਾਸ਼ ਕਰਨ ਵਾਸਤੇ ਪ੍ਰਭ ਨਾਲ ਜਿੱਥੇ ਚਿੱਤ ਲੱਗ ਜਾਂਦਾ ਹੈ। ਕਹਿੰਦੇ ਉਹਦੇ ਵਾਸਤੇ ਕੁਛ ਰਹਿਤਾ ਨਹੀਂ ਪਿਆਰਿਆ, ਉਹ ਜਿੰਨੀ ਦੇਰ ਤੱਕ ਉਹ ਰਹਿਤਾ ਨਹੀਂ ਧਾਰਨ ਕਰਦਾ ਉਨੀ ਦੇਰ ਤੱਕ ਇਹ ਸੱਚ ਨੇ ਪ੍ਰਗਟ ਨਹੀਂ ਹੋਣਾ ਅੰਦਰੋਂ, ਹੈ ਅੰਦਰੇ ਬਾਹਰ ਨਹੀਂ ਹੈ। ਪਰ ਰਹਿਤਾ ਧਾਰਨ ਕਰਨੀਆਂ ਪੈਣੀਆਂ, ਸਭ ਤੋਂ ਪਹਿਲਾਂ ਗੁਰਮਤ ਧਾਰ। ਗੁਰਮਤ ਸੋਝੀ ਕਰਾਉਂਦੀ ਹੈ ਤੇ ਪਤਾ ਲੱਗਦਾ ਵੀ ਮਨਮਤ ਕੀ ਹੈ, ਮਨਮਤ ਨੂੰ ਉਹ ਛੱਡਦਾ। ਮੁਰਦਾ ਹੋਣਾ ਪੈਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਐਵੇਂ ਮੈਂ ਸਿੱਖਾਂ ਜੀ ਮੈਂ ਅੰਮ੍ਰਿਤ ਛਕ ਲਿਆ। ਕਹਿੰਦੇ ਬਣਿਆ ਰਹਿ, ਜਿਹੜਾ ਕੁਛ ਕਰਨਾ ਤੈਨੂੰ ਪਤਾ ਨਹੀਂ, ਰਾਹ ਦਾ ਪਿਆਰਿਆ ਭੁੱਲਿਆ ਫਿਰਦਾ। ਮਾਰ ਆਪਣੇ ਆਪ ਨੂੰ, ਜਦ ਤਾਈ ਨਹੀਂ ਮਾਰਦਾ ਗੱਲ ਨਹੀਂ ਬਣਦੀ।
ਮਨ ਵੇਚਦੇ ਗੁਰਾਂ ਨੂੰ ਆਪਣਾ ਕਰਨ ਤੇਰੇ ਰਾਸ
ਪ੍ਰਾਪਤੀ ਚਾਹੁੰਦਾ ਹੈ ਜਿੱਥੋਂ ਦੁਬਾਰਾ ਸੰਸਾਰ ਦੇ ਉੱਤੇ ਜੰਮਣ ਮਰਨ ਦਾ ਚੱਕਰ ਗੜ ਨਹੀਂ ਪੈਂਦਾ ਤਾਂ ਪਿਆਰਿਆ ਕੁਝ ਰਹਿਤਾ ਨੇ ਉਹ ਧਾਰਨ ਕਰ। ਪਹਿਲਾਂ ਤਾਂ ਇਹ ਹੈ ਕਿ ਤੂੰ ਮਰਨਾ ਕਬੂਲ ਕਰ ਲੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤਾਂ ਹਮਾਰੇ ਪਾਸ। ਜੇ ਕੱਲ ਨੂੰ ਗੁੱਸੇ ਗਿੱਲੇ ਕਰਨੇ ਨੇ, ਕਿਸੇ ਨੇ ਕੁਛ ਕਹਿਣਾ, ਕਿਸੇ ਨੇ ਕੁਛ ਕਹਿਣਾ, ਫੇਰ ਪਿਆਰਿਆ ਜਿਉਂਦਿਆਂ ਦਾ ਇਹ ਥਾਂ ਨਹੀਂ, ਇਹ ਤਾਂ ਮਰਿਆਂ ਦਾ ਥਾਂ ਹੈ। ਜੇ ਰੱਬ ਬਣਨਾ ਤਾਂ ਮਰਨਾ ਪੈਣਾ ਇਧਰੋਂ। ਜਿੰਨਾ ਚਿਰ ਕਬੂਲ ਨਹੀਂ ਕਰਦਾ ਉਨਾ ਚਿਰ ਗੱਲ ਗਾਂ ਚੱਲਣੀ ਹੋਣੀ। ਸੋ ਇਸ ਕਰਕੇ ਮਰੀਦ ਬਣਨਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਸਾਬਰ ਸਬਰ ਕਰਨ ਵਾਲਾ ਸਿਦਕੀ ਸ਼ਹੀਦ ਪਰਮ ਭਾਉ ਹੋਣਾ, ਗੋਲਾ ਮੁੱਲ ਖਰੀਦ ਕਾਰੇ ਜੋੜਨਾ। ਗੁਲਾਮ ਹੈ ਆਪਣਾ ਆਪ ਸਭ ਕੁਛ ਵੇਚ ਦਿੱਤਾ, ਗੁਲਾਮ ਦੇ ਕੋਲ ਕੀ ਹੁੰਦਾ? ਕੁਛ ਵੀ ਨਹੀਂ ਹੁੰਦਾ। ਜਿਹਾ ਜਿਹਾ ਪਸ਼ੂ ਜਿਹਾ ਜਿਹਾ ਗੁਲਾਮ, ਆਪਣਾ ਆਪ ਵੇਚ ਦੇ। ਮਨ ਵਿੱਚ ਹੈ ਸਤਿਗੁਰ ਕੇ ਪਾਤ ਤੇ ਸੇਵਕ ਕੇ ਕਾਰਜ ਦਾ। ਮਨ ਦੇ ਵਿੱਚ ਕੀ ਹੈ? ਸਾਰਾ ਸੰਸਾਰ ਮਨ ਵਿੱਚ ਹੈ। ਇਹ ਸਣੇ ਸੰਸਾਰ ਦੇ ਮਨ ਵਿੱਚ ਦੇ ਕੜਾਹਾ ਚੱਕ ਕੇ ਨਾ ਗੁਰੂ ਦੇ ਚਰਨਾਂ ਧਰ ਦੇ, ਵਿੱਚੇ ਮੇਰੀ, ਵਿੱਚੇ ਤੇਰੀ, ਵਿੱਚੇ ਮੈਂ, ਵਿੱਚੇ ਬੈਰੀ, ਵਿੱਚੇ ਮਿੱਤਰ, ਵਿੱਚੇ ਆਪਣੇ, ਵਿੱਚੇ ਬਗਾਨੇ, ਸਭ ਸੰਭਾਲ ਦੇ ਗੁਰੂ ਨੂੰ, ਖਾਲੀ ਹੋ ਜਾ। ਮਹਾਤਮਾ ਬੁੱਧ ਦੇ ਪਾਸ ਇੱਕ ਸਮਰਾਟ ਆਇਆ, ਮਹਾਰਾਜ ਤੁਹਾਡੇ ਬਚਨ ਮੈਨੂੰ ਬੜੇ ਚੰਗੇ ਲੱਗੇ ਨੇ, ਕਿਰਪਾ ਕਰੋ ਮੈਨੂੰ ਉਸ ਨਿਰਵਾਣ ਪਦ ਚ ਪਹੁੰਚਣ ਦਾ ਕੋਈ ਯਤਨ ਯੁਗਤ ਦੱਸੋ। ਕਹਿੰਦੇ ਜੋ ਕੁਛ ਤੇਰੇ ਕੋਲ ਹੈ ਉਹ ਭਾਈ ਸੌਂਪ ਦੇ। ਜੋ ਉਹਦੀ ਜੇਬ ਦੇ ਵਿੱਚ ਪੈਸਾ ਟਕਾ ਸੀ ਸਾਰਾ ਕੱਢਿਆ, ਸਾਰਾ ਹੀ ਮਹਾਤਮਾ ਬੁੱਧ ਦੇ ਚਰਨਾਂ ਤੇ ਰੱਖ ਦਿੱਤਾ। ਖਿਆਲ ਨਹੀਂ ਆਇਆ ਵੀ ਇਹ ਤਾਂ ਕਿਤੇ ਸਾਰਾ ਪੈਸਾ ਹੀ ਮੇਰਾ ਤਾਂ ਲੈ ਗਿਆ ਇਹ। ਕਹਿੰਦੇ ਨਹੀਂ, ਅਜੇ ਤੇਰੇ ਕੋਲ ਬੜਾ ਕੁਛ ਹੈ, ਉਹ ਵੀ ਸੌਂਪ। ਉਸ ਵੇਲੇ ਆਪਣਾ ਤਾਜ ਲਾਹਿਆ ਸੋਨੇ ਦਾ, ਬਸਤਰ ਲਾ ਤੇ, ਇੱਕ ਬਸਤਰ ਰੱਖ ਕੇ ਬਸਤਰ ਸੌਂਪ ਦਿੱਤੇ। ਨੇੜੇ ਆਉਣ ਲੱਗਿਆ, ਕਹਿੰਦੇ ਰੁਕ, ਅਜੇ ਤਾਂ ਸੌਂਪਿਆ ਨਹੀਂ, ਜੋ ਮੈਂ ਬਚਨ ਕਿਹਾ ਤੂੰ ਫੋਲੋ ਨਹੀਂ ਕਰਿਆ, ਜੋ ਕੁਛ ਤੇਰੇ ਕੋਲ ਹੈ ਉਹ ਸੌਂਪ। ਕਹਿੰਦਾ ਮੈਂ ਸਭ ਕੁਛ ਸੌਂਪ। ਮਹਾਰਾਜ ਹੁਣ ਤਾਂ ਹੈ ਹੀ ਨਹੀਂ, ਕੀ ਹੈ ਤੇਰੇ ਕੋਲ? ਕਹਿੰਦਾ ਸਰੀਰ ਹੈ। ਕਹਿੰਦੇ ਇਹ ਵੀ ਸੌਂਪ ਦੇ। ਸਰੀਰ ਵੀ ਸੌਂਪ ਦਿੱਤਾ। ਮਹਾਰਾਜ ਮੈਨੂੰ ਰਾਹ ਦੱਸੋ। ਕਹਿੰਦੇ ਅਜੇ ਤਾਂ ਤੇਰੇ ਕੁਛ ਬਹੁਤ ਪਿਆ, ਬਹੁਤ ਕੁਛ ਹੈ ਅਜੇ ਤੇਰੇ ਕੋਲ। ਮੈਂ ਹੈ, ਮੈਂ ਦੀ ਹਸਤੀ ਹੈ, ਮੈਂ ਸਮਰਾਟ ਹਾਂ। ਅਜੇ ਵੀ ਤੂੰ ਸਮਝਦਾ ਮੈਂ ਸਮਰਾਟ ਹਾਂ? ਸਰੀਰ ਵਿੱਚ ਇਹ ਨਾਲ ਕੀ ਹੋ ਗਿਆ? ਉਹ ਵੀ ਸੌਂਪ ਦੇ, ਮਨ ਦੇ ਸਮੇਤ, ਬੁੱਧੀ ਦੇ ਸਮੇਤ, ਚਿੱਤ ਦੇ ਸਮੇਤ, ਤੇ ਜਿਹੜਾ ਮੈਂ ਹੈ ਇਹ ਚਾਰੇ ਚੀਜ਼ਾਂ ਸੌਂਪ ਦੇ। ਗੱਲ ਸਮਝ ਚ ਆ ਗਈ, ਚਾਰੇ ਹੀ ਸੌਂਪਤੀਆਂ, ਫੇਰ ਨਹੀਂ ਉੱਠਦਾ ਬੋਲਣ ਤੋਂ, ਹਟ ਗਿਆ। ਬਾਕੀ ਕੀ ਰਹਿ ਗਿਆ? ਬਾਕੀ ਤਾਂ ਰਿਹਾ ਹੀ ਕੁਛ ਨਾ, ਬਾਕੀ ਤਾਂ ਨਿਰਵਾਣ ਪਦੇ ਰਹਿ ਗਿਆ, ਬਾਕੀ ਤਾਂ ਪਰਮੇਸ਼ਰ ਰਹਿ ਗਿਆ। ਉਸ ਵੇਲੇ ਜਦੋਂ ਉੱਠਿਆ ਬਿਲਕੁਲ ਬਦਲਿਆ ਹੋਇਆ ਸੀ, ਕਿਉਂਕਿ ਆਪਣਾ ਆਪ ਵੇਚ ਦਿੱਤਾ। ਨੁਕਸ ਇੱਥੇ ਹੀ ਪੈਂਦਾ, ਅਸੀਂ ਸਿੱਖ ਬਣਦੇ ਹਾਂ, ਲੜਦੇ ਹਾਂ, ਝਗੜਦੇ ਹਾਂ ਦੂਜਿਆਂ ਨਾਲ, ਤੇਰੀ ਰਹਿਤ ਪੱਕੀ ਨਹੀਂ, ਮੇਰੀ ਰਹਿਤ ਪੱਕੀ ਹੈ, ਮੇਰੇ ਕੋਲ ਆਏ, ਮੈਂ ਇੰਨੀਆਂ ਬਾਣੀਆਂ ਪੜ੍ਹਦਾ, ਤੂੰ ਪੜ੍ਹਦਾ ਨਹੀਂ, ਤੁਸੀਂ ਦੋਵੇਂ ਉੱਥੇ ਹੀ ਖੜੇ ਹੋ, ਕੱਖ ਨਹੀਂ ਬਣਿਆ ਦੋਵਾਂ ਦਾ, ਮੈਂ ਇਹਨੂੰ ਨਾਲ ਲਈ ਫਿਰਦੇ। ਮਹਾਰਾਜ ਕਹਿੰਦੇ ਭਾਈ ਸਿੰਘ, ਇਹ ਮੈਂ ਸੌਂਪਣੀ ਪੈਣੀ ਹੈ ਗੁਰੂ ਦੇ ਚਰਨਾਂ 'ਚ। ਜਦ ਤੂੰ ਮਨ ਵੇਚ ਦੇਗਾ ਉਸ ਵੇਲੇ ਫਿਰ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ ਲਈ, ਨਵੀਂ ਚੀਜ਼ ਅਸੀਂ ਇੰਜੈਕਟ ਕਰਾਂਗੇ ਇਹਦੇ 'ਚ, ਆਪਣੀ ਮੱਤ, ਗੁਰੂ ਦੀ ਮੱਤ। ਮਨ ਮੱਤ ਛੱਡ ਦੇ, ਮਨ ਮੱਤ ਦੇ ਗਿਆਨ ਛੱਡ ਦੇ, ਮਨ ਮੱਤ ਦੀਆਂ ਤਰਕਾਂ ਵਿਤਰਕਾਂ ਛੱਡ ਦੇ, ਗੁਰੂ ਦੀ ਮੱਤ ਧਾਰਨ ਕਰ। ਇਹਦੇ ਨਾਲ ਤੇਰੇ ਕਲੇਸ਼ਾਂ ਦਾ, ਪੰਜਾਂ ਕਲੇਸ਼ਾਂ ਦਾ ਨਾਸ਼ ਹੋ ਜਾਏਗਾ। ਫੇਰ ਪਿਆਰਿਆ ਨਿਗਾਹ ਰੱਖ ਸ਼ੇਰ ਵੱਲ, ਇਹ ਸੰਸਾਰ ਤੇ ਨਿਗਾਹ ਨਾ ਰੱਖ, ਇਹ ਛੱਡ ਜਾਣਾ ਹੈ, ਇਹ ਛੱਡ ਕੇ ਅਗਲੇ ਸੰਸਾਰ ਚ ਜਾਣਾ ਹੈ, ਉਹਦੇ ਉੱਤੇ ਨਿਗਾਹ ਰੱਖ, ਉਹਦੇ ਬਾਰੇ ਜਾਣ ਜਿਹੜੇ ਅਗਲੇ ਸੰਸਾਰ ਚ ਜਾਣਾ ਹੈ, ਜਿੱਥੇ ਜਾ ਕੇ ਜੈ ਜੈਕਾਰ ਹੋਣੀ ਹੈ। ਛੱਡਦੇ ਉਹ ਕੰਮ ਫਰੀਦਾ, ਜਿੰਨੀ ਕੰਮੀ ਨਾਏ ਗੁਣ ਤੇ ਕਮੜੇ ਵਿਸਾਰ, ਮਰ ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ। ਇਹ ਰਾਗ ਤੇ ਦੁਆਇਸ਼ ਚ ਰੱਖਦੀ ਹੈ ਜਿਹੜੀ ਮਨ ਮਤ ਹੈ, ਇਹਦੇ ਵਿੱਚ ਹਰ ਵਕਤ ਕਲੇਸ਼ ਬਣੇ ਰਹਿੰਦੇ ਨੇ। ਵਿਤਕਰੇ ਚ ਰੱਖਦੀ ਹੈ, ਵੈਰ ਵਿਰੋਧ ਪਾਲਦੀ ਹੈ ਮਤ ਸਾਡੀ। ਆਹ ਮੇਰਾ ਵੈਰੀ, ਇਹਨੇ ਮੈਨੂੰ ਫਲਾਣੇ ਵੇਲੇ ਆਹ ਗੱਲ ਕਹੀ ਸੀ, ਮੈਂ ਤਾਂ ਨੀ ਇਹਨੂੰ ਮਾਫ਼ ਕਰਨਾ। ਮਹਾਰਾਜ ਕਹਿੰਦੇ ਕਿਉਂ ਗਲਤ ਗੱਲਾਂ ਚ ਪਿਆ? ਜਬ ਲਗ ਧਾਰੇ ਬੈਰੀ ਮੀਰ, ਤਬ ਲਗ ਨੇਚਲ ਨਾਹੀ ਚੀਜ਼। ਜਾਵੇ ਜਾਨੇ ਮੈਂ ਕਿਛ ਕਰਤਾ ਤਬਲਾ ਗਰਭ ਚੋਣ ਮੈਂ ਫਿਰਤਾ। ਪੜ੍ਹੀ ਜਾਂਦਾ ਸੁਖਨੀ ਸਾਹਿਬ ਸੁਣੀ ਜਾਂਦਾ, ਲੇਕਿਨ ਅਸਰ ਕੀ ਹੋਇਆ? ਛੱਡਣਾ ਪੈਂਦਾ ਸਾਧ ਸੰਗਤ ਜੀ, ਪੂਰੀ ਤਰ੍ਹਾਂ ਸੁਚੇਤ ਹੋ ਕੇ। ਮਹਾਰਾਜ ਕਹਿੰਦੇ ਗੁਰਮਤ ਸਿੱਖ ਗੁਰਮਤ ਸਿਖਾਲਦੀ ਹੈ ਲੰਮੀ ਨਜ਼ਰ ਸੰਸਾਰ ਤੋਂ ਪਰੇ, ਉਹ ਇਹਦੀ ਸੋਝੀ ਦੇ ਵਿੱਚ ਆਉਂਦਾ ਇਸ ਤਰ੍ਹਾਂ।
ਜਿੰਦੇ ਰੋਵੇ ਕੀ ਤੇ ਰੋ ਰੋ ਪੱਛੋ ਤਾਵੇਗੀ, ਫੇਰ ਤੇਰਾ ਕੋਈ ਨਾ ਬਣੇ।
ਸੰਸਾਰ ਤੇ ਨਹੀਂ ਰੱਖਣਾ, ਈਟ ਡਰਿੰਕ ਐਂਡ ਬੀ ਮੈਰੀ ਫਾਰ ਬੀ ਸ਼ੈਲ ਹੈਵ ਟੂ ਡਾਈ, ਖਾਓ ਪੀਓ ਐਸ਼ ਕਰੋ ਬਾਬਰ ਆਲਮ ਦੁਆਰਾ ਦੇਸ। ਕਹਿੰਦੇ ਨਹੀਂ, ਸੱਚ ਨੂੰ ਸੁਣ, ਨਾਨਕ ਆਖੇ ਰੇਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਈ, ਤਲਵਾਂ ਪੌਸਣ ਆਕੀਆਂ ਬਾਕੀ ਜਿਨਾ ਰਹੀ, ਅਜ਼ਰਾਈ ਫਰਿਸ਼ਤਾ ਉਸੀ ਆਏ ਤਹੀ, ਆਵਣ ਜਾਣ ਨਾ ਸੁਝੇ ਪੀੜੀ ਗਲੀ ਪਈ, ਕੂੜਨ ਫੁੱਟੇ ਨਾਨਕਾ ਓੜਕ ਸੱਚ ਰਹੇ। ਸੱਚ ਦਾ ਜੀਵਨ ਬਤੀਤ ਕਰ ਪਿਆਰਿਆ, ਨਿਗਾਹ ਰੱਖ ਅੱਗੇ ਵੀ ਜੇ ਮੈਂ ਇਹ ਕਰਮ ਕਰਿਆ ਤਾਂ ਮੈਨੂੰ ਅੱਗੇ ਜਾ ਕੇ ਆਹ ਫਲ ਮਿਲਣਾ, ਜਿਸ ਕਾ ਅੰਤਰ ਰਾਜ ਮਾਨ ਸੋ ਨਰਕ ਪਾਤੀ, ਹੋਵਤ ਸੁਹਾਨ ਕੁੱਤਾ ਬਣਨਾ ਪੈਂਦਾ। ਜੋ ਜਾਣੇ ਮੈਂ ਜੋਬਨ ਬੰਤ ਸੋ ਹੋਵਤ ਵਿਸ਼ਟਾ ਕਾ ਜੰਤ, ਕਹਿੰਦੇ ਐ ਲੰਮੀ ਨਜ਼ਰ ਰੱਖ, ਲੰਮੀ ਨਜ਼ਰ ਸਿਖਾਲਦੀ ਹੈ ਗੁਰਮਤ। ਜਨਮ ਤੋਂ ਪਹਿਲਾਂ ਦੀ ਅਵਸਥਾ, ਮੈਂ ਕੀ ਸੀਗਾ, ਕਿੱਥੋਂ ਆਇਆ, ਮੇਰਾ ਸਫ਼ਰ ਕਿਹਾ ਜਿਹਾ ਭੈੜਾ ਹੋਇਆ। ਇਹ ਜੀਵਨ ਤੇ ਜੀਵਨ ਦੇ ਪਿੱਛੋਂ ਮੌਤ, ਮੌਤ ਦੇ ਪਿੱਛੋਂ ਅਗਲਾ ਸੰਸਾਰ, ਉਹਦੇ ਨਿਗਾਹ ਰੱਖ ਹਰ ਵਕਤ। ਗੁਰਮਤ ਕਰਦੀ ਹੈ, ਗੁਣ ਪੈਦਾ ਕਰਦੀ ਹੈ ਜੀਵ ਦੇ ਜੀਵਨ ਦੇ ਅੰਦਰ। ਅਹਿੰਸਾ ਸੰਤੋਖ, ਅਹਿੰਸਾ ਸੰਤੋਖ, ਸੇਵਾ ਧੀਰਜ, ਖਿਮਾ, ਮਿੱਠੇ ਬੋਲ, ਮਰਿਆਦਾ, ਸ਼ਰਧਾ, ਦਾਨ, ਜਿੱਤ ਵਿਰਤੀਆਂ ਦਾ ਸੰਜਮ ਤੇ ਇਕਾਗਰਤਾ, ਇਹ ਸਿਖਾਲਦੀ ਹੈ ਗੁਰਮਤ। ਤੇ ਦੂਰ ਹੁੰਦੀ ਹੈ ਵਿਦਿਆ ਅਸਮਿਤਾ, ਦ੍ਰਿਸ਼ਟਮਾਨ ਵਿੱਚ ਪਰਚੇ ਰਹਿਣਾ, ਇਹਦੇ ਉੱਪਰ ਨਾ ਜਾਣਾ, ਭੁੱਲੇ ਰਹਿਣਾ ਦ੍ਰਿਸ਼ਟੇ ਨੂੰ, ਵਾਹਿਗੁਰੂ ਨੂੰ ਭੁੱਲੇ ਰਹਿਣਾ, ਦੇਖਣ ਵਾਲੀਆਂ ਚੀਜ਼ ਚ ਹਰ ਵਕਤ ਮਸਤੇ ਰਹਿਣਾ, ਪਰਚੇ ਰਹਿਣਾ। ਅਵਨਿਵੇਸ਼, ਮੌਤ ਦੇ ਭੈ ਤੋਂ ਘਬਰਾਹਟ ਪੈਦਾ ਹੋਣੀ, ਰਾਗ ਦੁਆਇਸ਼ ਇਹ ਦੂਰ ਹੁੰਦੇ ਨੇ, ਆਸਾ ਅੰਦੇਸ਼ਾ ਬੈਰ, ਪੰਜ ਚੋਰ, ਪੰਜ ਵਿਸ਼ੇ, ਇਹ ਸਾਰੇ ਪੰਜ ਵਿਸ਼ਿਆਂ ਤੋਂ ਅਲੇਪਤਾ ਹੁੰਦੀ ਹੈ, ਪੰਜ ਠੱਗਾਂ ਤੋਂ ਸਾਵਧਾਨੀ ਰਹਿੰਦੀ ਹੈ, ਚਾਰ ਅਗਨੀਆਂ ਤੋਂ ਬਚਾਅ ਹੁੰਦਾ। ਮਲ ਵਿਕਸ਼ੇਪ ਵਰਨ ਤਿੰਨੇ ਚੀਜ਼ਾਂ ਦੂਰ ਕਰਦੀ ਹੈ ਤੇ ਮਿਲਾ ਦਿੰਦੀ ਹੈ ਕਿਹਨੂੰ, ਜਿਹਦੇ ਵਾਸਤੇ ਵੱਡੇ ਵੱਡੇ ਯਤਨ ਹੁੰਦੇ ਨੇ, ਤੇ ਫੇਰ ਨੀ ਉਹ ਮਿਲਦਾ। ਗੁਰਮਤ ਤਾਰੇ ਤੇ ਪਰਮ ਪੁਰਖ ਦਾ ਮਿਲਾਪ ਹੋ ਜਾਂਦਾ। ਦੇਖ ਤੈਨੂੰ ਇੱਕ ਅਸੀਂ ਗੱਲ ਦੱਸਦੇ ਹਾਂ, ਤੇਰਾ ਹੀ ਭਰਾ ਨਾਈ ਜਾਤੀ ਦਾ, ਉਤੇ ਕ੍ਰਿਸ਼ਨ ਗੁਣ ਨਿਜ ਸੇਵਕਾਈ, ਐਡਾ ਉਸਨੇ ਬੰਦਗੀ ਕੀਤੀ ਉਸਨੇ ਐਡੀ, ਕੇ ਪਰਮੇਸ਼ਰ ਸੈਨ ਰੂਪ ਤਰ ਕੇ ਅਤਰਾਈ, ਆਇਆ ਰਾਜੇ ਰਾਮ ਸਮੀਪੈ, ਲਗੇ ਲਵਾਵ ਲਗਾਵਨ ਤੇਲ ਮਹੀ ਪੈ। ਸੇਵਾ ਕਰਨ ਲੱਗਿਆ ਤੇ ਜਦੋਂ ਫੋੜੇ ਦੀ ਮਾਲਿਸ਼ ਕਰਕੇ ਤੇਲ ਲਾਉਂਦਾ, ਜਦੋਂ ਹੱਥ ਲੱਗਿਆ ਪਦ ਸਤਕਾਰ ਤਨੂ ਕੇ ਸਭ ਰੋਗੂ, ਹੱਥ ਲੱਗਣ ਦੀ ਦੇਰ ਸੀ, ਜਿੰਨੇ ਰੋਗ ਦੇ ਸਰੀਰ ਵਿੱਚ ਸੀ ਸਾਰੇ ਦੇ ਸਾਰੇ ਮਿਟਿਓ, ਤੁਰੰਤ ਮਿਲਿਓ ਸੁੱਖ ਭੋਗੂ, ਸਰੀਰ ਨਵਾਂ ਨਰੋਆ ਰਾਜੇ ਦਾ ਹੋ ਗਿਆ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹੈ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਇਆ ਸੈਨ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰਾ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਮਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸਾਧ ਜਨਾ ਨੂੰ ਵਿਦਾ ਕਰ ਰਾਜ ਦਿਆਰ ਗਿਆ ਸ਼ਰਮਾਈ, ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ, ਬਸ ਕੀਤਾ ਹੋ ਤੁਧ ਅੱਜ ਬੋਲੇ ਰਾਜਾ ਸੁਣੇ ਲਕਾਈ, ਪ੍ਰਗਟ ਕਰੇ ਭਗਤ ਵਿਦਿਆ। ਕਹਿਣ ਲੱਗੇ ਪਿਆਰਿਆ ਉਹ ਵੀ ਤੇਰੀ ਜਾਤ ਦਾ ਸੀ, ਬਾਂਧਵਗੜ ਦੇ ਰਾਜੇ ਦੀ ਸੇਵਾ ਕਰਿਆ ਕਰਦਾ ਸੀ, ਸੋ ਉਸਨੇ ਭਗਤੀ ਕੀਤੀ ਤੇ ਕਿੱਡੀ ਬੜੀ ਪ੍ਰਾਪਤੀ ਹੋਈ। ਸੋ ਇਸ ਕਰਕੇ ਸੰਤਾਂ ਦੀ ਸੇਵਾ ਕਰਿਆ ਕਰ, ਸੇਵਾ ਤੋਂ ਮੇਵਾ ਮਿਲਦਾ, ਸੇਵਾ ਕਰੇ ਤੇ ਗੁਰੂ ਰੀਝਦੇ ਨੇ, ਗੁਰੂ ਫਿਰ ਰਾਮ ਨੂੰ ਮਿਲਾ ਦਿੰਦੇ ਨੇ। ਜਦ ਗੁਰੂ ਰੀਝ ਜਾਵੇ, ਪ੍ਰਸੰਨ ਹੋ ਜਾਵੇ ਸੇਵਾ ਤੋਂ, ਉਸ ਵੇਲੇ ਪਰਮੇਸ਼ਰ ਨੂੰ ਮਿਲਾ ਦਿੰਦਾ। ਇਕੱਲੀ ਸੇਵਾ ਨਹੀਂ ਕਰਨੀ ਪਿਆਰਿਆ, ਨਾਮ ਜਪਣਾ ਹੈ, ਉਹ ਜੋ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਉਹਨੂੰ ਯਾਦ ਦੇ ਵਿੱਚ ਰੱਖਣਾ, ਸੇਵਾ ਕਰਨੀ ਹੈ, ਪਾਣੀ ਪੱਖਾ ਪੀਸੋ ਸੰਤ ਅੱਗੇ ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰਾ, ਇਹ ਵਿਦ ਇਹ ਵਿਸਰਾਮ ਨਿਧ ਪਾਏ। ਸੇਵਾ ਵੀ ਕਰਨੀ ਹੈ ਨਾਲ ਵਾਹਿਗੁਰੂ 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 ਵਾਹਿਗੁਰੂ, ਇਕੱਲੀ ਸੇਵਾ ਨਹੀਂ ਕਰਨੀ, ਦੋ ਹਲਟ ਚਲਾਉਣੇ ਨੇ। ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ, ਸੇਵਾ ਕਰਨ ਦੇ ਨਾਲ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ ਹੈ, ਕਹੋ ਨਾਨਕ ਬਹੁ ਲਗਾਈ।
ਨਾਮ ਜਪੀਏ
ਨਹੀਂ ਕਰਨੀ ਹੈ ਤੇ ਸਿਮਰਨ ਨਹੀਂ ਕਰਨੀ। ਪਾਣੀ ਪੱਖਾ ਪੀਸੋ ਸੰਤ ਆ ਕੇ ਗੁਣ ਗੋਬਿੰਦ ਜਸ ਗਾਏ। ਇਹ ਨਹੀਂ ਵੀ ਸੇਵਾ ਹੀ ਸੇਵਾ ਕਰੀ ਜਾਵੇ, ਉਹਦੇ ਚ ਖੁਸ਼ਕੀ ਆ ਜਾਇਆ ਕਰਦੀ ਹੈ, ਮਾਣ ਆ ਜਾਇਆ ਕਰਦਾ। ਸਾਸ ਸਾਸ ਮਨ ਨਾਮ ਸਮਾਰਾ ਹੈ, ਇਹ ਵਿਸਰਾਮ ਨਿਧ ਪਏ। ਦੂਜੇ ਪਾਸੇ ਕੋਈ ਸਵਾਸ ਵਿਰਥਾ ਨਾ ਜਾਣ ਦੇਵੇ। ਜਿਹੜਾ ਸੇਵਾ ਕਰਕੇ ਮਾਣ ਕਰਦਾ ਮੇਤੇ ਬਿਨਾਂ ਹੋਣੀ ਓ ਨਹੀਂ, ਮੈਂ ਹੀ ਬਹੁਤ ਇੰਪੋਰਟੈਂਟ ਬੰਦਾ। ਮਹਾਰਾਜ ਕਹਿੰਦੇ ਸੇਵਾ ਨਹੀਂ ਥਾਂ ਪਿਆ ਕਰਦੀ ਉਹਦੀ ਵਿੱਚ, ਹਮੈ ਸੇਵਾ ਥਾਂ ਨਾ ਪਏ, ਜਨਮ ਮਰੇ ਫਿਰ ਆਵੇ ਜਾਏ। ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ। ਜਿਹੜਾ ਗੁਰੂ ਨੂੰ ਪ੍ਰਸੰਨ ਕਰ ਲਵੇ ਜਿਹੜੀ ਸੇਵਾ, ਉਹੀ ਸੇਵਾ ਹੁੰਦੀ ਹੈ। ਬਾਕੀ ਜੇ ਵੀ ਗਏ ਮੈਂ ਤਾਂ ਜੀ ਕਰਦਾ ਸੇਵਾ। ਮਹਾਰਾਜ ਕਹਿੰਦੇ ਪਿਆਰਿਆ, ਗੁਰੂ ਦੀ ਸੇਵਾ, ਪਰਮੇਸ਼ਰ ਦੀ ਸੇਵਾ, ਦੋ ਸੇਵਾ ਦਾ ਬਹੁਤ ਵੱਡਾ ਮਹਾਤਮ ਸੰਗਤਾਂ ਦੀ ਸੇਵਾ। ਬਾਕੀ ਜਿਹੜੀ ਤੂੰ ਕਰਦਾ ਨਾ ਮਨਮਤ ਦੇ ਨਾਲ ਵੀ ਮੈਂ ਇੱਥੇ ਕਰਦਾ ਇੱਥੇ ਕਰਦਾ, ਕਹਿੰਦੇ ਅਵੇ ਤਵੇ ਕੀ ਚਾਕਰੀ, ਕਿਉਂ ਦਰਗਾਹ ਪਾਵੇ। ਉਹ ਤੈਨੂੰ ਮਾਣ ਮਿਲੀ ਜਾਂਦਾ, ਲੋਕ ਬਾਬਾ ਬਾਬਾ ਕਰੀ ਜਾਂਦੇ, ਬੜਾ ਦਾਨੀ ਹੈ ਜੀ, ਬੜੀ ਸੇਵਾ ਕਰਦਾ ਜੀ। ਇਹ ਤਾਂ ਕਹਿੰਦੇ ਇਹ ਤਾਂ ਅਵੇ ਤਵੇ ਦੀ ਚਾਕਰੀ ਹੈ, ਦਰਗਾਹ ਚ ਨੀ ਮਾਣ ਪੈਂਦਾ। ਪੱਥਰ ਕੀ ਬੇੜੀ ਜੇ ਚੜੇ ਭਰ ਨਾਲ ਡੁਬਾਵੇ, ਪੱਥਰ ਦੀ ਬੇੜੀ ਭਰੀ ਹੋਈ ਹੈ, ਉੱਤੇ ਬਹਿ ਗਿਆ ਨਾਲੇ ਉਹਨੂੰ ਡੁੱਬ ਦੂ ਨਾਲੇ ਆਪ ਡੁੱਬ ਜੂਗਾ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੁੱਟੀਐ ਦਰਗੇ ਪਤ ਪਾਏ। ਮੈਂ ਛੱਡਣੀ ਪੈਂਦੀ ਹੈ, ਆਪਣਾ ਆਪ ਮਾਰਨਾ ਪੈਂਦਾ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਤਾਂ ਨਾਨਕ ਵਾਹਿ ਲਵੇ। ਕਹਿੰਦੇ ਭਾਈ ਤਿੰਗ, ਸੰਗਤ ਦੀ ਸੇਵਾ ਕੀਤੀ ਹੋਈ ਗੁਰੂ ਨੂੰ ਪ੍ਰਸੰਨ ਕਰਦੀ ਹੈ, ਬਾਕੀ ਜਿਹੜੇ ਨੇ ਆਪਣੀ ਮਾਨਤਾ ਕਰਾਉਂਦੇ ਨੇ, ਨਾਮ ਜਪਦੇ ਹੈ, ਤਪ ਕਰਦੇ ਨੇ, ਆਪਣੇ ਆਪ ਨੂੰ ਵੱਡਾ ਕਹਾਉਂਦੇ ਨੇ, ਪੜ੍ਹੇ ਲਿਖੇ ਨੇ, ਕਹਿੰਦੇ ਉਹ ਜੰਗਮ ਜਤੀ ਯੋਧੇ ਸੰਨਿਆਸੀ ਸੇਵਾ ਨਾ ਕਰਨ ਕਰਕੇ ਫਲ ਨਹੀਂ ਉਹਨਾਂ ਨੂੰ ਮਿਲਦਾ, ਖਾਲੀ ਜਾਂਦੇ। ਜੰਗਮ ਜੋਧ ਜਤੀ ਸੰਨਿਆਸੀ ਗੁਰ ਪੂਰੇ ਵਿਚਾਰੀ ਬਿਨ ਸੇਵਾ ਫਲ ਕਹੂ ਨਾ ਪਾਵ, ਸੇਵਾ ਫਲ ਕਹੂ ਨਾ ਪਾਵ, ਸੇਵਾ ਕਰਨੀ ਸਾਰੀ ਨਹੀਂ ਕਹਿੰਦੇ ਫਲ ਮਿਲਦਾ। ਜੇ ਗੁਰਸਿੱਖੀ ਸਿੱਖਣੀ ਹੈ, ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਸੋ ਭਗਤੀ ਦੀ ਪ੍ਰਾਪਤੀ ਗੁਰੂ ਸੇਵਾ ਤੋਂ ਹੁੰਦੀ ਹੈ। ਗੁਰੂ ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਯਤਨ ਕਰੇ ਜੇ ਕੋਈ। ਕਿੱਥੇ ਮਹਾਰਾਜ ਲੈ ਗਏ ਵੀ ਨਹੀਂ ਭਗਤੀ ਹੋਣੀ ਘਰ ਬੈਠ ਕੇ ਵੀ ਮੈਂ ਅੰਦਰੇ ਕਰ ਲੂ। ਇਹ ਤਾਂ ਗੁਰੂ ਦੀ ਸੇਵਾ ਕਰਨੀ ਪੈਣੀ ਹੈ, ਸੰਗਤ ਦੀ ਸੇਵਾ ਕਰਨੀ ਪੈਣੀ ਹੈ। ਭਾਈ ਸਿੰਘ, ਸੰਸਾਰ ਮਾਇਆ ਦੇ ਮੋਹ ਵਿੱਚ ਸੌਂ ਗਿਆ, ਹਉਮੇ ਵਿੱਚ ਆਪਣੇ ਲਈ ਕਾਰ ਕਰ ਰਿਹਾ, ਹਉਮੇ ਵਿੱਚ ਸੇਵਾ ਕਰ ਰਿਹਾ, ਹਉਮੇ ਦੀ ਸੇਵਾ ਥਾਂ ਨਹੀਂ ਪੈਂਦੀ। ਸਭ ਕੁਛ ਆਪਣਾ ਬਣਾ ਲਿਆ ਤੇ ਇੱਕ ਜਿਹੜਾ ਆਪਣਾ ਸੀ ਉਹਨੂੰ ਭੁੱਲ ਕੇ ਬਗਾਨਾ ਬਣਾ ਦਿੱਤਾ। ਇਸ ਤਰ੍ਹਾਂ ਨਾਲ ਪੜ੍ਹ ਲਓ,
ਸਭ ਕੁਛ ਆਪਣਾ ਬਣਾਇਆ ਪੂਰੇ ਜੀਵ ਨੇ, ਰਾਮ
ਸੁਤ ਕੰਚਨ ਸਿਉਹੇਤ ਵਧਾਇਆ, ਜ਼ਮੀਨਾਂ ਜਾਇਦਾਦਾਂ ਪੁੱਤਰ ਰਿਸ਼ਤੇਦਾਰੀਆਂ ਕੁਟੰਬ ਸਭ ਨੂੰ ਆਪਣਾ ਬਣਾ ਲਿਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਸੰਗ ਸਰਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸਿਉਂ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਵਤੇ ਅੰਧ ਕੇਲ ਮਾਇਆ ਸੁਰੰਗ। ਦਿਲ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਹ ਧਰੋਹ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ। ਕਹਿੰਦੇ ਭਾਈ ਤਿੰਗ ਪਰਮੇਸ਼ਰ ਨੂੰ ਪਛਾਣ ਜਿਹਦਾ ਨਾਮ ਜਪਣਾ ਉਹ ਤੇਰੇ ਨਾਲ ਰਹਿੰਦਾ। ਤੈਨੂੰ ਭੇਤ ਦੀ ਗੱਲ ਦੱਸਦੇ ਆ, ਇਹ ਪਰਮੇਸ਼ਰ ਆਪੇ ਹੀ ਇੱਕ ਥਾਂ ਅਨੇਕ ਹੋਇਆ। ਇਹ ਸਾਰੇ ਰੂਪ ਉਹਦੇ ਨੇ, ਲੇਕਿਨ ਉਹਨੇ ਪਰਦਾ ਪਾ ਦਿੱਤਾ ਮਾਇਆ ਦਾ ਤੇ ਸੰਸਾਰ ਭੁੱਲ ਗਿਆ।
ਆਪੇ ਇੱਕ ਤੋਂ ਅਨੇਕ ਉਤਾਰ ਕੇ ਆਪੇ ਖੇਲੇ
ਦਰਸ਼ਨ ਕੀਨ ਰੂਪ ਅਨੇਕ ਖੇਲ 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 ਅੰਤ ਕੋ ਫਿਰੇ ਆਪੇ ਇੱਕ ਤੋਂ ਆਪਣੀ ਮਾਇਆ ਵਸਾਰੀ ਆਪੇ ਵੇਖਣ ਹਾਰਾ ਨਾਨਾ ਰੂਪ ਤਰੇ ਬੋ ਰੰਗੀ ਸਭ ਤੇ ਰਹੇ ਨਿਆਰਾ। ਭਾਈ ਤਿੰਗ ਅੰਗ ਸੰਗ ਜਾਣ ਕੇ ਅੰਦਰ ਬਾਹਰ ਸਭ ਥਾਂ ਤੇ ਰਵਿਆ ਹੋਇਆ ਜਾਣ ਕੇ ਕਹੋ ਵਾਹਿਗੁਰੂ ਆ ਕਹਿੰਦੇ ਕਹੀ ਜਾਈ। ਇਹ ਸ਼ਬਦ ਨੇ ਤੈਨੂੰ ਉਸ ਸ਼ਬਦ ਦੇ ਨਾਲ ਮਿਲਾ ਦੇਣਾ ਜਿਹਨੂੰ ਗੁਰੂ ਕਹਿੰਦੇ ਨੇ। ਗੁਰੂ ਨੇ ਤੈਨੂੰ ਚੁੱਕ ਕੇ ਪਰਮੇਸ਼ਰ ਦੇ ਨਾਲ ਮਿਲਾ ਦੇਣਾ। ਇਹਦੀ ਸੋਚੀ ਨਹੀਂ ਆਇਆ ਕਰਦੀ ਸਤਿਗੁਰ ਸੇਵੇ ਭਰਮ ਚੁਕਾਏ ਆਂਦੇ ਨੇ ਜਾ ਕੇ ਸੱਚ ਲਿਵ ਲਾਏ ਏਕੋ ਜਾਣਾ ਅਵਰ ਨਾ ਕੋਏ ਸੁਖਦਾਤਾ ਸੇਵੇ ਨਿਰਮਲ। ਬਾਕੀ ਜਿਹੜੇ ਕਰਮ ਕਰਦੇ ਨੇ ਨਿਓਲੀ ਕਰਮ ਭਿਅੰਗਮ ਪਾਠੀ ਰੇਚਕ ਪੂਰਕ ਕੁੰਭ ਕਰੇ ਬਹੁਤ ਔਖੇ ਕਰਮ ਨੇ ਇਹ ਸਾਰੇ ਜਿਹੜੇ ਮੈਂ ਬੇਨਤੀ ਕਰੀ ਹੈ, ਲੇਕਿਨ ਇਹਦੇ ਸੋਝੀ ਨਹੀਂ ਪੈਂਦੀ ਬਿਨ ਸਤਿਗੁਰ ਕਿਛ ਸੋਝੀ ਨਾ ਹੀ ਭਰਵੇਂ ਭੂਲਾ ਭੂਟ ਮਰੇ ਡੁੱਬ ਜਾਂਦਾ ਸੰਸਾਰ ਸਾਰ ਅੰਧਾ ਭਰਿਆ ਭਰ ਭਰ ਧੋਵੇ ਅੰਤਰ ਕੀ ਮਲ ਕਦੇ ਨਾ ਲੈ ਨਾ ਬਿਨਾਂ ਫੋਕਟ ਸਭ ਕਰਮਾਂ ਜਿੰਨੇ ਕਰਮ ਨੇ ਨਾਮ ਤੋਂ ਬਗੈਰ ਸਭ ਫੋਕਟ ਨੇ। ਜਿਉਂ ਬਾਜੀਗਰ ਭਰਮ ਭੁੱਲਿਆ ਜਿਵੇਂ ਬਾਜੀਗਰ ਖੇਲ ਕਰਕੇ ਭੁਲਾ ਦਿੰਦਾ। ਕਈ ਵਾਰੀ ਸੁਣਾਇਆ ਕਿ ਬਾਜੀਗਰ ਨੇ ਜਾਦੂਗਰ ਨੇ ਤਮਾਸ਼ਾ ਰਾਜੇ ਨੂੰ ਦਿਖਾਇਆ ਰਾਜਾ ਭੁੱਲ ਗਿਆ। ਬਾਜੀਗਰ ਜਾਦੂਗਰ ਨੇ ਕਿਹਾ ਕਿ ਰਾਜਨ ਇਹ ਮੈਂ ਆਪਣੀ ਮਾਇਆ ਵਸਾਰੀ ਸੀ, ਪਰਮੇਸ਼ਰ ਦੀ ਮਾਇਆ ਕਿੱਡੀ ਵੱਡੀ ਹੈ ਉਹਦੇ 'ਚ ਤਾਂ ਭੁੱਲਣਾ ਹੀ ਹੈ। ਦੁਬਦਾ ਚੁੱਕੇ ਤਾਂ ਸ਼ਬਦ ਪਛਾਣ ਕਾਰਵਾਰ ਏਕੋ ਕਰ ਜਾਣ ਇਹ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਥੇ ਪਵੈ ਛਾ। ਉਪਦੇਸ਼ ਦੇ ਦਿੱਤਾ ਭਾਈ ਤਿੰਗ ਸੇਵਾ ਕਰਦਾ ਤੇ ਨਾਲ ਜਦ ਬੰਦਗੀ ਕਰਦਾ ਬੰਦਗੀ ਕਰਦੇ ਜਿਹਦੇ ਅੰਦਰ ਦ੍ਰਿੜਤਾ ਹੋਵੇ ਉਹਨੂੰ ਦੇਰ ਨਹੀਂ ਲੱਗਿਆ ਕਰਦੀ। ਹੌਲੀ ਹੌਲੀ ਸ਼ਬਦ ਨੇ ਉਸ ਥਾਂ ਤੇ ਪਹੁੰਚਾ ਦਿੱਤਾ ਜਿੱਥੇ ਫੁਰਨਾ ਨਹੀਂ ਹੋਇਆ ਕਰਦਾ, ਜਿਸ ਥਾਂ ਦੇ ਉੱਤੇ ਗੁਰੂ ਸ਼ਬਦ ਦੇ ਰੂਪ ਦੇ ਅੰਦਰ ਅਨਹਦ ਨਾਦ ਦੇ ਅੰਦਰ ਗੁੰਜਾਰਾ ਪਾ ਰਿਹਾ। ਸੋਝੀ ਹੈ ਉਹਦੇ ਦਰ ਦੀ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ ਉੱਥੇ ਪੰਜ ਸ਼ਬਦਾਂ ਦੀ ਤੁਨਕਾਰ ਪੈਂਦੀ ਹੈ ਤੇ ਉਹਦੇ ਵਿੱਚ ਸਮਾਧ ਲੱਗ ਜਾਂਦੀ ਹੈ ਮਨ ਨਹੀਂ ਕਿਤੇ ਜਾਂਦਾ ਇਹ ਅਵਸਥਾ ਉਸ ਨੂੰ ਪ੍ਰਾਪਤ ਹੋ
ਸਹਿਜ ਸਮਾਧ ਲੱਗੀ ਤੇ ਵੀ ਅੰਦਰ ਸੁਣ ਰੱਖ Thank you.
ਅੰਤਰ ਸੋਹਰਾ ਸੋਈ ਜਾਣ ਸਹਿ ਸਮਾਜ ਸਦਾ ਲਿਵ ਹਰ ਸਿਉ ਜੀਵਾ ਹਰ ਗੁਣ ਗਾਈ ਗੁਰ ਕੇ ਸ਼ਬਦ ਰੱਤਾ ਵੈਰਾਗੀ ਨਿਜ ਘਰ ਤਾੜੀ ਲਾਈ ਨਿਜ ਘਰ ਦੇ ਵਿੱਚ ਤਾੜੀ ਲੱਗ ਗਈ ਸਭ ਸਈਆਂ ਪਾਂਚੇ ਮਿਲੇ ਗੁਰਮੁਖ ਨਿਜ ਘਰ ਬਾਸ ਸ਼ਬਦ ਖੋਜੇ ਕਰ ਲੈ ਨਾਨਕ ਤਾਗਾ ਦਾਸ ਉਹ ਘਰ ਪ੍ਰਾਪਤ ਹੋ ਗਿਆ ਜੋ ਵੱਡੇ ਵੱਡੇ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੋਇਆ ਕਰਦਾ ਗੁਰੂ ਦੀ ਸੇਵਾ ਕਰਦਾ ਜਣਾਉਂਦਾ ਨਹੀਂ ਕਿਸੇ ਨੂੰ ਨਿਮਰਤਾ ਦੇ ਨਾਲ ਰਹਿੰਦਾ ਹਰ ਵਕਤ ਅਧੀਨਗੀ ਹੱਥ ਜੋੜ ਕੇ ਰੱਖਦਾ ਕੁਛ ਕਹੀ ਜਾਵੇ ਕੋਈ ਨਾ ਕ੍ਰੋਧ ਕਰਦਾ ਨਾ ਆਪਣੇ ਆਪ ਨੂੰ ਜਣਾਉਂਦਾ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੇਵਾ ਕਰਦਾ ਵਸਤਰ ਧੋਂਦਾ ਗਰਮ ਪਾਣੀ ਕਰਦਾ ਮਹਾਰਾਜ ਦੀ ਮੁੱਠੀ ਚਾਪੀ ਕਰਦਾ ਅੱਜ ਸੇਵਾ ਦੇ ਵਿੱਚ ਇੰਨਾ ਮਸਤ ਹੋਇਆ ਕਿ ਕੰਮ ਜਾਣਾ ਭੁੱਲ ਗਿਆ ਕੰਮ ਇਹ ਸੀ ਕਿ ਉਹਦੇ ਜਜਮਾਨਾਂ ਦੇ ਸ਼ਾਦੀ ਸੀਗੀ ਤੇ ਸਾਰਾ ਹੀ ਕੰਮ ਇਹਨੇ ਕਰਨਾ ਸੀ ਬੁਲਾ ਕੇ ਲਿਆਉਣੇ ਸੀ ਭਾਈਚਾਰੇ ਨੂੰ ਸੱਦਾ ਦੇਣਾ ਸੀ ਉੱਥੇ ਬੇਅੰਤ ਇੰਤਜ਼ਾਮ ਇਹਦੇ ਸਿਰ ਪਹਿਲੇ ਦਿਨ ਦੱਸ ਦਿੱਤਾ ਵੀ ਭਾਈ ਤਿੰਗ ਆਇਆ ਤਾਂ ਕੰਮ ਕਰਨੇ ਨੇ ਲੇਕਿਨ ਅੱਜ ਮਸਤ ਹੋ ਗਿਆ ਸੇਵਾ ਚ ਜਾ ਨਾ ਸਕਿਆ ਹੁਣ ਵਾਹਿਗੁਰੂ ਜੀ ਕੋਈ ਸੁਣ ਮੁੰਨ ਤਾਂ ਕੋਈ ਚੀਜ਼ ਨਹੀਂ ਹੈ ਸਾਧ ਸਿੰਘ ਜੀ ਉਹ ਤਾਂ ਮੇਰਾ ਜੀਵਨ ਹੈ ਮੇਰਾ ਹੀ ਪਿਆਰ ਹੈ ਉਸ ਵੇਲੇ ਪ੍ਰਭੂ ਆਪਣੇ ਨੇਮ ਦੇ ਮੁਤਾਬਕ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਆਪ ਤੁਰ ਪਿਆ ਕੰਮ ਕਰ ਹਰ ਜੀ ਛੱਡ ਕੇ ਸੇਵਕ ਤਤਕਾਲ ਹੋਇਆ ਕਹਿਣ ਵਾਲੇ ਸਾਰੇ ਹੀ ਨੇ ਭਾਈ ਤਿੰਗਾ ਕੰਮ ਕਰ ਭਾਈ ਤਿੰਗਾ ਕੰਮ ਕਰ ਕਿਸੇ ਨੂੰ ਨਹੀਂ ਕਹਿੰਦਾ ਕਿ ਮੈਂ ਪਹਿਲਾਂ ਆਹ ਕੰਮ ਕਰ ਲਾ ਹੈਰਾਨ ਹੁੰਦੇ ਨੇ ਕਿ ਇੰਨੀ ਫੁਰਤੀ ਬੰਦਾ ਇੱਕ ਹੈ ਤੇ 15-20 ਬੰਦਿਆਂ ਜਿੰਨਾ ਕੰਮ ਕਰੀ ਜਾਂਦਾ ਜਿਹੜਾ ਕੰਮ ਕਹਿੰਦੇ ਆ ਇੱਥੇ ਵੀ ਕੰਮ ਕਰਦਾ ਨਜ਼ਰ ਆਉਂਦਾ ਉੱਧਰ ਵੀ ਕਹਿੰਦਾ ਮੈਂ ਸੱਦੇ ਦੇ ਤੇ ਫਲਾਣੀਆਂ ਚੀਜ਼ਾਂ ਲਿਆਤੀਆਂ ਲੰਗਰ ਵੀ ਤਿਆਰ ਹੋ ਗਿਆ ਹੋਰ ਸਭ ਕੁਛ ਕਰ ਦਿੱਤਾ ਵਿਆਹ ਸ਼ਾਦੀ ਦਾ ਪੂਰਾ ਇੱਕ ਹੈ ਬੰਦਾ ਇਹ ਹੋਇਆ ਕੀ ਸਮਝ ਚ ਨਹੀਂ ਪੈਂਦਾ ਕਿਸੇ ਦੇ ਕਿਉਂਕਿ ਜਿਹੜਾ ਮਾਲਕ ਕੁੱਲ ਹੈ ਉਹਦੇ ਨਾਲ ਬਣ ਗਈ
ਸੇਵਾ ਕਰਦੇ ਨੇ ਸਿੱਖ ਵਾਲਾ ਰੂਪ ਧਾਰਿਆ ਸਿੱਖ ਵਾਲਾ
ਦੀ ਸੇਵਾ ਕਰੀ ਜਾਂਦਾ। ਕੁਛ ਵੀ ਯਾਦ ਨਾ ਰਿਹਾ, ਵਿਸਰ ਗਿਆ, ਸੇਵਾ ਦੇ ਵਿੱਚ ਲੀਨ ਹੋ ਗਿਆ। ਇੱਧਰ ਇੱਕ ਧਿੰਗ ਨਹੀਂ, ਜਿੰਨੇ ਕੰਮ ਕਰਨ ਵਾਲੇ ਨੇ, ਵੀ ਆਹ ਕਰ ਉਹ ਕਰ, ਇੱਕ ਮੁਖਤਿਆਰ ਥੋੜਾ ਹੁੰਦਾ ਘਰ ਚ, ਹਰ ਕਹਿੰਦਾ ਵੀ ਆਹ ਕਰ ਦੇ, ਉਹ ਲਿਆ, ਉਹਨੂੰ ਕਹਿ ਕੇ ਆ। ਨਾਲ ਹੈਰਾਨ ਹੁੰਦੇ ਨੇ ਵੀ ਕੋਈ ਕੰਮ ਤਾਂ ਖਰਾਬ ਹੋ ਜੇ, ਤਾਂ ਜਿੱਥੇ ਦੇਖੋ ਧਿੰਗ, ਜਿੱਥੇ ਦੇਖੋ ਭਾਈ ਧਿੰਗ, ਬੁਲਾਉਣ ਵੀ ਉਹ ਜਾਂਦਾ ਤੇ ਇੱਥੇ ਸਬਜ਼ੀਆਂ ਵੀ ਉਹੀ ਬਣਾ ਰਿਹਾ ਹੈ, ਇੱਥੇ ਬਾਕੀ ਕੰਮ ਵੀ ਉਹੀ ਕਰ ਰਿਹਾ, ਜਿੱਧਰ ਦੇਖਦੇ ਆ ਉੱਧਰ ਨਜ਼ਰ ਆਉਂਦੇ। ਹੈਰਾਨ ਹੋ ਗਏ, ਇੱਧਰੋਂ ਸੇਵਾ ਤੋਂ ਵਿਹਲਾ ਹੋਇਆ, ਖਿਆਲ ਆਇਆ ਉਹ ਮਨਾ, ਅੱਜ ਕੀ ਬਣੇਗਾ, ਉਹਨਾਂ ਦਾ ਸਾਰਾ ਕੰਮ ਮੇਰੇ ਸਪੁਰਦ ਕੀਤਾ ਹੋਇਆ ਸੀ, ਵੀ ਹੁਣ ਹੋਵੇਗਾ ਕੀ। ਜਦੋਂ ਉਹ ਸਾਹ ਤੇ ਜਾਂਦਾ ਕੀ ਦੇਖਦਾ, ਸਾਰੇ ਹੀ ਕੰਮ ਹੋਏ ਪਏ, ਸਾਰੇ ਹੀ ਵਾਹ 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 ਭਾਈ ਤਿੰਗ, ਤੂੰ ਤਾਂ ਅੱਜ ਹੱਥ ਲਾ, ਕੋਈ ਜਾਦੂ ਹੈ ਤੇਰੇ ਕੋਲ, ਤੂੰ ਇੱਕ ਸ਼ਕਲ ਨਹੀਂ, ਤੂੰ ਤਾਂ ਅਨੇਕ ਸ਼ਕਲਾਂ ਧਾਰੀਆਂ ਹੋਈਆਂ ਸੀ। ਅਸੀਂ ਅੱਖਾਂ ਨਾਲ ਦੇਖਦੇ ਸੀ ਇੱਧਰ ਵੀ ਕੰਮ ਕਰਦਾ, ਜਦ ਦੇਖਿਆ ਉੱਧਰ ਵੀ ਕੰਮ ਕਰਦਾ, ਉਹ ਸਮਝ ਗਿਆ ਵੀ ਇਹ ਤਾਂ ਉਹੀ ਗੱਲ ਹੋਈ ਜੋ ਸੈਣ ਨਾਲ ਹੋਈ। ਜਪਤ ਕਰ ਗਿਆ, ਕਿਸੇ ਨਾਲ ਗੱਲ ਨਹੀਂ ਕਰੀ, ਗੁਰੂ ਮਹਾਰਾਜ ਕੋਲ ਸੇਵਾ ਰੋਜ਼ ਕਰਦਾ ਤੇ ਘਰ ਵਾਲੇ ਮਠਿਆਈ ਲੈ ਕੇ ਵਿਆਹ ਤੋਂ ਬਾਅਦ ਆਉਂਦੇ ਨੇ, ਨਾਲ ਕਹਿੰਦੇ ਆ ਸੱਚੇ ਪਾਤਸ਼ਾਹ ਭਾਈ ਧਿੰਗ ਵਿਆਹ ਸੀਗਾ ਤੇ ਇੱਕ ਧਿੰਗ ਨਹੀਂ, ਇਹ ਤਾਂ ਸੈਂਕੜੇ ਧਿੰਗ ਬਣ ਕੇ ਸੇਵਾ ਕਰਦੇ, ਸਾਨੂੰ ਨਹੀਂ ਸਮਝ ਆਈ ਗੱਲ। ਮਹਾਰਾਜ ਅੰਤਰ ਧਿਆਨ ਹੋ ਕੇ ਦੇਖਿਆ, ਸਿੱਖ ਦੇ ਉੱਤੇ ਪ੍ਰਸੰਨ ਹੋ ਗਏ ਕਿ ਕਿੱਡਾ ਜਾਗਤ ਹੈ, ਕਿੰਨਾ ਆਜ਼ਾਦ ਨੂੰ ਜਰਿਆ ਹੋਇਆ, ਇਹਦੇ ਅੰਦਰ ਤਾਂ ਜੋਤ ਜਿਹੜੀ ਹੈ ਪੂਰਨ ਰੂਪ ਦੇ ਅੰਦਰ ਪ੍ਰਕਾਸ਼ ਹੈ, ਪੂਰਨ ਜੋਤ ਜਗ੍ਹਾ ਘਟਮੇ ਤਬ ਖਾਲਸਾ ਤਾਹੇ ਨਿਕਾਲ ਜਾਣ, ਇਹ ਤਾਂ ਖਾਲਸਾ ਪਦਵੀ ਤੇ ਪਹੁੰਚ ਗਿਆ। ਉਸ ਵੇਲੇ ਮਹਾਰਾਜ ਜੀ ਨੇ ਉੱਠ ਕੇ ਬੁੱਕਲ ਚ ਲੈ ਲਿਆ ਤੇ ਨਾਲ ਕਿਹਾ ਭਾਈ ਧੰਨ, ਭਾਈ ਤਿੰਘ ਧੰਨ ਹੈ ਤੂੰ, ਧੰਨ ਹੈ ਤੂੰ, ਤੂੰ ਆਪ ਵੀ ਤਰਿਆ ਤੇ ਕੁਲਾਂ ਨੂੰ ਵੀ ਤਾਰ ਦਿੱਤਾ, ਤੇਰਾ ਸੰਸਾਰ ਦੇ ਉੱਤੇ ਆਉਣਾ ਵੀ ਧੰਨ ਹੈ,
ਆਪ ਤਰਿਆ ਤੇ ਕੁਲਾਂ ਸਭ ਤਾਰੀਆਂ, ਦੁਨੀਆਂ ਉੱਤੇ ਆਉਣਾ ਧੰਨ ਹੈ, ਤਰਿਆ ਤੇ ਕੁਲਾਂ ਸਭ ਤਾਰੀਆਂ।
ਪ੍ਰਸਾਦ ਸਭ ਜਗਤ ਰਹਿ, ਜਰਨਾ ਸ਼ਕਤੀ ਦੇ ਕੇ ਗੁਰੂ ਪਾਤਸ਼ਾਹ ਨੇ ਰਿੱਧੀਆਂ ਸਿੱਧੀਆਂ ਬ੍ਰਹਮ ਗਿਆਨ ਦੇ ਭੰਡਾਰ ਸੰਸਾਰ ਨਿਵਿਰਤ ਕਰ ਦਿੱਤਾ, ਉਹ ਅੱਖ ਖੋਲ ਦਿੱਤੀ ਜਿਹਦੇ ਨਾਲ ਸਾਰਾ ਹੀ ਸੰਸਾਰ ਮਿਟ ਕੇ ਪਰਮੇਸ਼ਰ ਹੀ ਪਰਮੇਸ਼ਰ ਨਜ਼ਰ ਆਉਂਦਾ। ਸੋ ਗੁਰਸਿੱਖ ਨੇ ਸੇਵਾ ਕੀਤੀ, ਆਪਣਾ ਆਪ ਵੇਚ ਕੇ ਬੰਦਗੀ ਕੀਤੀ ਤੇ ਉਹਦੇ ਨਾਲ ਸੰਸਾਰ ਮਿਟ ਗਿਆ। ਸੋ ਮੈਂ ਜੋ ਬੇਨਤੀ ਕੀਤੀ ਸੀ ਪਹਿਲਾਂ ਕਿ ਸੰਸਾਰ ਜੋ ਹੈ ਇਹਦੇ ਕਰਕੇ ਅਸੀਂ ਜੰਮਣ ਮਰਨ ਦੇ ਚੱਕਰ ਚ ਪਏ ਹੋਏ ਆ, ਇਹ ਰਹਿਤਾਂ ਨੇ, ਇਹ ਰਹਿਤਾਂ ਧਾਰਨ ਕਰਕੇ ਸੰਸਾਰ ਖਤਮ ਹੋ ਜਾਂਦਾ ਤੇ ਅਗਿਆਨ ਦਾ ਨਾਸ਼ ਹੋ ਜਾਂਦਾ ਤੇ ਉਹ ਪਦਵੀ ਪ੍ਰਾਪਤ ਹੁੰਦੀ ਹੈ ਜਿਸ ਨੂੰ ਟਲ ਪਦਵੀ ਕਹਿੰਦੇ, ਜਿੱਥੋਂ ਦੁਬਾਰਾ ਫਿਰ ਸੰਸਾਰ ਚ ਨਹੀਂ ਆਉਂਦਾ, ਆਪ ਤਰ ਜਾਂਦਾ, ਜੋ ਉਹਨਾਂ ਦਾ ਧਿਆਨ ਕਰਦਾ ਉਹ ਵੀ ਤਰ ਜਾਂਦਾ। ਗੁਰਾਂ ਨੇ ਕਿਹਾ ਕਿ ਭਾਈ ਤਿੰਗ ਹੁਣ ਤੇਰਾ ਤੇ ਮੇਰਾ ਕੋਈ ਫਰਕ ਨਹੀਂ ਰਿਹਾ, ਤੂੰ ਮੈਂ ਬਣ ਗਿਆ, ਮੈਂ ਤੂੰ ਬਣ ਗਿਆ, ਆਤਮ ਰਸ ਜੇ ਜਾਣੀ ਸੋਹ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਹੀਂ ਪੇ, ਤੇਰੇ ਅੰਦਰੋਂ ਮੈਂ ਦਾ ਨਾਸ਼ ਹੋ ਗਿਆ, ਜਦੋਂ ਮੈਂ ਦਾ ਨਾਸ਼ ਹੋ ਗਿਆ ਉਸ ਵੇਲੇ ਪਰਮੇਸ਼ਰ ਇਹ ਰਹਿ ਜਾਂਦਾ, ਬਾਕੀ ਮੈਂ ਕਰਕੇ ਉਹ ਦੂਰ ਰਹਿੰਦਾ। ਜਦੋਂ ਮੈਂ ਚਲੀ ਜਾਵੇ ਤਾਂ ਉਹ ਸਰੀਰ ਚ ਵਾਹਿਗੁਰੂ ਵਸਦਾ, ਆਪ ਹੀ ਵਸਿਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਸੰਸਾਰ ਜਿਹੜਾ ਸੀ ਉਹ ਉਤਰ ਗਿਆ ਸਾਧਨ।
ਵਾਹਿਗੁਰੂ
ਬਾਰੇ ਬੇਨਤੀ ਕੀਤੀ ਗਈ ਹੈ ਤਾਂ ਜੋ ਰਹਿਤਾ ਪੌੜੀ ਗੁਰਮਤ ਦਾ ਜੋ ਸਰਾ ਗੁਰਮਤ ਤੂੰ ਸੱਚੀ ਵਾਹ ਸੱਚੇ ਰਾਈ ਵਾਹਵਾ ਸੱਚੇ ਰਾਈ ਵਾਹਵਾ ਸਾਈ ਰਚਨ ਰਚਾਈ ਵਾਹਵਾ ਸੱਚੇ ਰਾਈ ਪੇ ਰਚਨ ਰਚਾਈ ਰਚਨਾ ਆਪਣਾ ਵਰਤਦਾ ਇੱਕੋ ਵਰਤਦਾ ਜਿੰਨਾ ਪੇ ਰਚਨਾ ਪੇ ਰਚਨਾ ਪੇ ਰਚਨ ਪੇ ਰਚਨ ਰਚਾਈ ਵਾਹ ਰਚਾਈ ਵਾਹਵਾ ਪੇ ਰਚਨ ਰਚਨਾ ਪੇ ਰਚਨ ਵਰਤਦਾ ਜਿੰਨਾ ਪੇ ਰਚਨ ਰਚਾਈ ਰਚਨ ਰਚਾਈ ਵਾਹਵਾ ਸਵਾ ਸੱਚੇ ਪਾਤਸ਼ਾਹ ਸਾਈ ਵਾਹ ਰਚਾਈ ਵਾਹਵਾ ਸਾਈ ਰਚਨ ਰਚਾਈ ਪੇ ਰਚਨਾ ਪੇ ਰਚਨ ਰਚਾਈ ਵਾਹਵਾ ਸੀ ਵਾਹ ਰਚਾਈ ਵਾਹ।